ਸਾਧਨ ਰੰਜਨ ਹੈ ਗੁਰੂ ਨਾਨਕ ਧਾਰ ਕੇ ਮੂਰਤ ਹੈ ਜਗ ਆਇਆ ਰੋਗ ਸੁਣੋ ਪਰਲੋਕ ਸੁਣੋ ਸੁਣਿਓ ਸਭ ਦਰਸ਼ਨ ਪਾਇਓ ਸੰਗਤ ਪਾਰ ਤਾਰਨ ਕੋ ਗੁਰੂ ਨਾਨਕ ਸਾਹਿਬ ਪੰਥ ਸੁਲਾਇਓ ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਜਗ ਆਇਓ ਏਕ ਓਂਕਾਰਾ ਸਤਿਗੁਰੂ ਕਹਿ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਵਨ ਬਨਾਸਨ ਸੋਏ ਹਮ ਕੁਛ ਪ੍ਰਬੁੱਧ ਹਮਾਰੀ ਵਰਨ ਸਕੋ ਮਹਿਮਾ ਜੋ ਤਿਹਾਰੀ ਹਮਨਾ ਸਖਤ ਕਰ ਸਿਖੋ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਸ੍ਰੀ ਗੁਰੂ ਸ਼ਬਦ ਕਮਾਏ ਜਨ ਜਿਤੇ ਪੰਚ ਵਿਕਾਰ ਜਿਨ ਸੰਤਨ ਕੋ ਬੰਧਨ ਸਿਰ ਚਰਨਨ ਪਰ ਧਾਰ ਮੂਕ ਉਚਰੈ ਸ਼ਾਸਤਰ ਸੱਟ ਸਿੰਘ ਗਿਰਨ ਚੜ ਜਾਏ ਅੰਧ ਲਖੈ ਬਦਰ ਸੁਣੈ ਜੋ ਕਾਲ ਕਿਰਪਾ ਕਰਾਏ
ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਲੋਕ ਮਹਲਾ ਪਹਿਲਾ ਪੜ ਪੜ ਗੱਡੀ ਲੱਦੀਏ ਪੜ ਪੜ ਭਰੀਏ ਸਾਥ ਪੜ ਪੜ ਬੇੜੀ ਪਾਈਏ ਪੜ ਪੜ ਗੱਡੀਏ ਖਾਤ ਭਰੀਏ ਜੇਤੇ ਬਰਸ ਬਰਸ ਭਰੀਏ ਜੇਤੇ ਮਾਸ ਪਰੀਏ ਜੇਤੀ ਆਜਾ ਪਰੀਏ ਜੇਤੇ ਸਾਥ ਨਾਨਕ ਦੇਖੈ ਇੱਕ ਗੱਲ ਹੁਣ ਹੁਣੇ ਚੱਖਣਾ ਝਾਠ ਨਾਨਕ ਦੇਖੇ ਇੱਕ ਗੱਲ ਹੁਣ ਹੁਣੇ ਚੱਖਣਾ ਝਾਠ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਪਵਿੱਤਰ ਗੁਰੂ ਕੀ ਸਾਡੀ ਨਵਾਜੇ ਗੁਰਭਾਗੀ ਸਾਹਿਬ ਸਿੰਘ ਜੀ ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਔਰ ਕਿਰਪਾ ਦਾ ਸਦਕਾ ਸ਼ਾਮ ਦੇ ਦੀਵਾਨ ਦੀ ਹਾਜ਼ਰੀ ਭਰਦੇ ਹੋਏ ਭਾਈ ਸਾਹਿਬ ਜੀ ਤੋਂ ਬੜੇ ਪਿਆਰ ਨਾਲ ਅੰਮ੍ਰਿਤ ਮੇ ਬਾਣੀ ਦਾ ਕੀਰਤਨ ਸ਼ਰਵਣ ਕਰਨ ਤੋਂ ਉਪਰੰਤ ਗੁਰਾਂ ਦੀ ਪਰਮ ਗੁਰੂ ਕਿਰਪਾਉਣ ਦਾ ਵਿਚਾਰ ਜੋ ਹਰ ਰੋਜ਼ ਗੁਰੂ ਦਰਬਾਰ ਵਿੱਚ ਆ ਕਰਕੇ ਸ਼ਰਵਣ ਕਰਦੇ ਹੋ ਅੱਜ ਵੀ ਗੁਰੂ ਸਾਹਿਬ ਦੇ ਚਰਨਾਂ ਵਿੱਚ ਆਪ ਸਾਰੇ ਮਾਈ ਭਾਈ ਹਾਜ਼ਰ ਹੋ ਕਰਕੇ ਬਾਣੀ ਦੇ ਵਿਚਾਰ ਸ਼ਰਵਣ ਕਰਨ ਲਈ ਤਤਪਰ ਹੋ ਅਤੇ ਜਿਸ ਤਰ੍ਹਾਂ ਕਿਸੇ ਅੰਦਰ ਨੂੰ ਅਮਲ ਲੱਗ ਜਾਂਦਾ ਹੈ ਜਿਸ ਵੇਲੇ ਅਮਲ ਖਾਂਦਾ ਹੈ ਉਸ ਵੇਲੇ ਤੱਕ ਦੁਬਾਰਾ ਫਿਰ ਤੋੜ ਲਗਣੀ ਸ਼ੁਰੂ ਹੋ ਜਾਂਦੀ ਉਹ ਫਿਰ ਉਸ ਵੇਲੇ ਨੂੰ ਉਡੀਕਦਾ ਹੈ ਅਮਲ ਖਾਂਦਾ ਹੈ ਮੇਰਾ ਅਮਲ ਪੂਰਾ ਹੋ ਜਾਏ ਨਸ਼ਾ ਪੂਰਾ ਹੋ ਜਾਏ ਇਹ ਤਾਂ ਉਹਨਾਂ ਲੋਕਾਂ ਦੀ ਹਾਲਤ ਹੈ ਪਰ ਜਿਨ੍ਹਾਂ ਨੂੰ ਪਰਮੇਸ਼ਰ ਦੇ ਨਾਮ ਦਾ ਸਤਸੰਗ ਦਾ ਅਮਲ ਲੱਗ ਜਾਏ ਉਹਨਾਂ ਨੂੰ ਵੀ ਤੋੜ ਲੱਗ ਜਾਏ ਉਹ ਸਮਾਂ ਗਿਣਦੇ ਕਿੰਨੀ ਛੇਤੀ ਸਮਾਂ ਆਵੇ ਗੁਰੂ ਦੁਆਰੇ ਜਾ ਕਰਕੇ ਸਤਸੰਗ ਸੁਣੀਏ ਬਾਣੀ ਦੇ ਵਿਚਾਰ ਕਥਾ ਪ੍ਰਚਾਰ ਸੁਣੀਏ ਮਨ ਨੂੰ ਬੜਾ ਆਨੰਦ ਆਉਂਦਾ ਔਰ ਮਨ ਦੀ ਸ਼ਰਧਾ ਭਗਤੀ ਵਾਹਿਗੁਰੂ ਦਾ ਪਿਆਰ ਪੈਦਾ ਹੁੰਦਾ ਸਮਾਧੀ ਲੱਗਦੀ ਹੈ ਮਨ ਟਿਕ ਜਾਂਦਾ ਮਨ ਦੀਆਂ ਵਾਸ਼ਨਾਵਾਂ ਰੁਕ ਜਾਂਦੀਆਂ ਜਿਤਨੀ ਦੇਰ ਤੱਕ ਮਨ ਵਾਸ਼ਨਾ ਵੱਲੋਂ ਰੁਕਦਾ ਹੈ ਅਤੁਰ ਹੁੰਦਾ ਹੈ ਉਦੋਂ ਸੁੱਖ ਮਿਲਣਾ ਸ਼ੁਰੂ ਹੋ ਜਾਂਦਾ ਜਿਹੜੇ ਤੁਰਨੇ ਹਨ ਵਾਸ਼ਨਾਵਾਂ ਉਹ ਮਨ ਨੂੰ ਅਸ਼ਾਂਤ ਕਰਦੀਆਂ ਸਵਾਲ ਐਸੇ ਪਵਿੱਤਰ ਦਰਬਾਰ ਵਿੱਚ ਬੈਕੁੰਠ ਨਗਰ ਜਹਾਂ ਸੰਤ ਵਾਸਾ ਕਉ ਕਬੀਰੇ ਕਹੀਐ ਕਾਹੇ ਸਾਧ ਸੰਗਤ ਬੈਕੁੰਠ ਹੈ ਆਹੇ। ਇਸ ਕਰਕੇ ਅੱਜ ਦੇ ਬਚਨ ਵਿੱਚ ਸ਼ੇਖ ਗ੍ਰੰਥ ਜੀ ਨੇ ਬੇਨਤੀ ਕੀਤੀ ਸੀ, ਹੇ ਗਰੀਬ ਨਵਾਜ, ਕਈਆਂ ਦਾ ਖਿਆਲ ਹੈ ਕਿ ਬਹੁਤ ਵਿਦਿਆ ਪੜ੍ਹ ਲੈਣ ਦੇ ਨਾਲ ਮਨ ਨੂੰ ਸ਼ਾਂਤੀ ਪ੍ਰਾਪਤ ਹੋ ਜਾਂਦੀ ਹੈ। ਹਜ਼ੂਰ ਨੇ ਕਿਹਾ ਕਿ ਪੜ੍ਹਨਾ ਕੋਈ ਮਾੜਾ ਨਹੀਂ, ਚੰਗਾ। ਦੁਨਿਆਵੀ ਵਿਦਿਆ ਦੁਨਿਆਵੀ ਤੌਰ ਤੇ ਬੰਦੇ ਨੂੰ ਸੁਖ ਸਾਧਨ ਸਿਆਣਾ ਬਣਾਉਂਦੀਆਂ ਹਨ, ਇਸੇ ਤਰ੍ਹਾਂ ਦੀ ਬ੍ਰਹਮ ਵਿਦਿਆ ਪਰਮਾਰਥੀ ਵਿਦਿਆ ਹੈ, ਇਹ ਮਨ ਨੂੰ ਸ਼ਾਂਤ ਕਰਦੀ ਹੈ, ਗਿਆਨ ਬਖਸ਼ਿਸ਼ ਕਰਦੀ ਹੈ। ਪਰੰਤੂ ਜੇ ਨਿਰਾ ਪੜ੍ਹਨ ਤੱਕ ਹੀ ਸੀਮਤ ਰਹਿ ਜਾਈਏ, ਨਾਮ ਵੀ ਕਮਾਈ ਨਾ ਕਰੀਏ, ਫਿਰ ਪੜ੍ਹਿਆ ਮੂਰਖ ਸਾਖੀ ਹੈ ਜਿਸ ਲੱਗ ਲੋ ਅਹੰਕਾਰਾ। ਗੁਰਪ੍ਰਸਾਦੀ ਵਿਦਿਆ ਵਿਚਾਰੇ ਪੜ੍ਹ ਪੜ੍ਹ ਪਾਵ ਹੈ ਮਾਨ, ਆਪਾ ਮਦੇ ਆਪ ਪ੍ਰਗਟਿਆ ਪਾਇਆ ਅੰਮ੍ਰਿਤ ਨਾਮ। ਵਿਦਿਆ ਵਿਚਾਰੀ ਸੰਪਾਰ ਪੁਸਤਾਰੀ, ਜੇ ਐਸਾ ਹੋਵੇ ਤੇ ਪੜ੍ਹਾਈ ਪੜ੍ਹੀ ਹੋਈ ਸਫਲ ਹੈ। ਜੇ ਵਿਦਿਆ ਪੜ੍ਹ ਕੇ ਕੋਈ ਪਰਸਕਾਰ ਨਹੀਂ ਕਰਨਾ ਫਿਰ ਕੋਈ ਬਹੁਤਾ ਲਾਭ ਨਹੀਂ, ਕਿਉਂਕਿ ਇੱਕ ਵਿਦਿਆ ਹੈ ਮਗਜ ਖਾਣੀ, ਦੂਸਰੀ ਹੈ ਹੱਡ ਖਾਣੀ, ਤੀਜੀ ਗੋਸ਼ਤ ਖਾਣੀ ਹੈ। ਮਗਜ ਖਾਣੀ ਕਿਹੜੀ? ਕਿਤਾਬਾਂ ਪੜ੍ਹੀ ਜਾਣੀਆਂ ਲੇਕਿਨ ਕੋਈ ਪ੍ਰਚਾਰ ਨਹੀਂ ਕਰਨਾ, ਕੋਈ ਸਿੱਖਿਆ ਨਹੀਂ ਦੇਣੀ, ਕਿਸੇ ਨੂੰ ਗਾਹਾਂ ਵਿਦਿਆ ਨਹੀਂ ਦੇਣੀ, ਸਿਰਫ ਆਪਣੇ ਮਗਜ ਨਾਲ ਹੀ ਬੈਰ ਕਿਤਾਬੀ ਕੀੜੇ ਬਣੇ ਰਹਿਣ, ਉੱਥੋਂ ਕੋਈ ਲਾਭ ਨਹੀਂ ਲੈਣਾ, ਪਰਪਕਾਰ ਨਹੀਂ ਕਰਨਾ। ਦੂਜੀ ਹੱਡ ਖਾਣੀ ਪਤੰਡਾਵਾਦ ਕਰਨਾ, ਪੜ੍ਹ ਕੇ ਹਰ ਵੇਲੇ ਬਹਿਸ ਮਵਾਸਾ ਕਰੀ ਜਾਣਾ, ਜਿਵੇਂ ਕੂਕਰ ਹੱਡੀ ਚਰੂੰਡਦਾ ਹੱਡੀ ਚੋਂ ਕੁਝ ਨਹੀਂ ਮਿਲਦਾ, ਐਵੇਂ ਫਜ਼ੂਲ ਹੀ ਮਿਹਨਤ ਕਰਦਾ। ਇਸ ਤਰ੍ਹਾਂ ਦੇ ਜਿਹੜੇ ਲੋਕ ਹਨ ਐਵੇਂ ਝਗੜਾ ਰਗੜਾ ਪੜ੍ਹ ਕੇ ਕਰੀ ਜਾਣਾ, ਕੋਈ ਲਾਭ ਨਹੀਂ ਲੈਂਦੇ, ਉਹ ਛਿਲੜ ਖਾਣ ਦੀ ਨਿਆਣੀ। ਤੀਸਰਾ ਗੋਸ਼ਤ ਖਾਣੇ, ਵਿਦਿਆ ਪੜ੍ਹ ਕੇ ਪਦਾਰਥ ਇਕੱਠੇ ਕਰਨੇ, ਮਾਇਆ ਪ੍ਰਾਪਤ ਕਰਕੇ ਆਪਣੇ ਤੇ ਆਪਣੇ ਪਰਿਵਾਰ ਤੱਕ ਸੀਮਤ ਰਹਿਣਾ, ਪਰਪਕਾਰ ਕੋਈ ਨਾ ਕਰਨਾ, ਕਿਸੇ ਨੂੰ ਵਿਚਾਰ ਦੀ ਸਿਕਸ਼ਾ ਨਾ ਦੇਣੀ ਅਤੇ ਵਿਚਾਰ ਦੇ ਅਨੁਕੂਲ ਆਪਣਾ ਜੀਵਨ ਨਾ ਬਣਾਉਣਾ, ਉਹ ਵੀ ਇਸੇ ਤੱਕ ਸੀਮਤ ਹਨ। ਐਸਾ ਪ੍ਰਮਾਣ ਵੀ ਦਿੱਤਾ, ਇੱਕ ਸੱਪ ਹੈ ਉਸ ਕੋਲ ਮਣੀ ਹੈ, ਉਹ ਹਨੇਰੀ ਰਾਤ ਵਿੱਚ ਰੱਖਦਾ, ਮਣੀ ਦੇ ਪ੍ਰਕਾਸ਼ ਵਾਲੇ ਮੱਛਰ ਡੱਡੀਆਂ ਔਰ ਚਿੜੀਆਂ ਆਦਿ ਕੀੜੇ ਪਤੰਗੇ ਆ ਜਾਂਦੇ। ਉਹ ਜੋ ਸੱਪ ਹੈ ਮਣੀ ਦੇ ਪ੍ਰਕਾਸ਼ ਵਿੱਚ ਆਉਣ ਵਾਲੇ ਕੀੜਿਆਂ ਨੂੰ ਖਾ ਕਰਕੇ ਆਪਣਾ ਢਿੱਡ ਭਰਦਾ। ਦੂਸਰਾ ਉਹ ਜੋ ਮਣੀ ਹਨੇਰੀ ਬਾਤ ਵਿੱਚ ਰੱਖ ਕੇ ਮਣੀ ਦੇ ਪ੍ਰਕਾਸ਼ ਨੂੰ ਦੇਖ ਕੇ ਖੇਲਦਾ, ਬੜਾ ਖੁਸ਼ ਹੁੰਦਾ ਹੈ, ਪਲਸੇਟੇ ਮਾਰ ਕਰਕੇ ਮਣੀ ਦੇ ਉੱਪਰ ਘਟਾ ਪਾ ਲੈਂਦਾ, ਮਣੀ ਗੁਆਚ ਜਾਂਦੀ ਹੈ, ਫਿਰ ਬਹੁਤ ਸਾਧ ਸੰਗਤ ਜੀ ਦੁਖੀ ਹੋਇਆ ਹੋਇਆ ਲੜਦਾ ਫਿਰਦਾ ਹੈ, ਕਲੇਸ਼ ਵਿੱਚ ਕਈ ਵਾਰੀ ਮਰ ਜਾਂਦਾ। ਤੀਸਰਾ ਉਹ ਮਣੀ ਨੂੰ ਚੰਦਰਮਾ ਦੇ ਪ੍ਰਕਾਸ਼ ਚ ਰੱਖਦਾ ਹੈ, ਚੰਦਰਮਾ ਦੇ ਪ੍ਰਕਾਸ਼ ਨਾਲ ਉਹਦੇ ਵਿੱਚੋਂ ਕੋਈ ਅੰਮ੍ਰਿਤ ਨਹੀਂ ਰਸ ਨਿਕਲਦਾ, ਉਹਨੂੰ ਚੱਟ ਕਰਕੇ ਆਪਣੀ ਜ਼ਹਿਰ ਸ਼ਾਂਤ ਕਰਦਾ। ਇਸੇ ਤਰ੍ਹਾਂ ਸਾਧ ਸੰਗਤ ਜੀ ਬਹੁਤੇ ਤਾਂ ਵਿਦਿਆ ਪੜ੍ਹ ਕੇ ਸੋ ਰੂਪੀ ਮੱਛਰ ਖਾ ਰਹੇ, ਬਹੁਤੇ ਇਸ ਤਰ੍ਹਾਂ ਹਨ। ਜੇ ਉਹਨਾਂ ਨੂੰ ਵਿਦਿਆ ਰੂਪੀ ਮਣੀ ਮਿਲ ਜਾਂਦੀ ਹੈ, ਹੰਕਾਰ ਕਰਕੇ ਆਪਣੇ ਸਿਰ ਵਿੱਚ ਹੋਮੇ ਦੀ ਖੇਹ ਪਾਈ ਜਾਂਦੇ, ਫਿਰ ਪੰਡਿਤ ਰੋਵੇ ਗਿਆਨ ਗੁਆਏ, ਆਪਣਾ ਗਿਆਨ ਗੁਆ ਕੇ ਰੋਂਦੇ। ਇਸ ਤਰ੍ਹਾਂ ਤੀਜੇ ਜਿਵੇਂ ਮਣੀ ਦੇ ਉੱਪਰ ਜਿਹੜੇ ਚੰਦਰਮਾ ਦਾ ਪ੍ਰਕਾਸ਼ ਪੈਂਦਾ, ਰਸ ਝਰਦਾ, ਚੱਟ ਕਰਕੇ ਜ਼ਹਿਰ ਸ਼ਾਂਤ ਕਰਦੇ, ਵਿਰਲੇ ਐਸੇ ਜਿਹੜੇ ਵਿਦਿਆ ਰੂਪੀ ਮਣੀ ਨੂੰ ਗ੍ਰਹਿਣ ਕਰਕੇ, ਨਾਮ ਦੀ ਕਮਾਈ ਕਰਕੇ, ਹਿਰਦੇ ਵਿੱਚ ਨਾਮ ਰੂਪੀ ਅੰਮ੍ਰਿਤ ਦੀ ਕਮਾਈ ਕਰਕੇ ਬ੍ਰਹਮਾਨੰਦ ਰੂਪੀ ਜੋ ਰਸ ਹੈ ਉਸ ਨੂੰ ਪੀਂਦੇ ਹੈ, ਚੱਟਦੇ ਹੈ, ਉਹ ਸਦਾ ਵਾਸਤੇ ਸ਼ਾਂਤ ਹੋ ਜਾਂਦੇ ਹੈ। ਇਸ ਵਾਸਤੇ ਪਿਆਰੇ ਸੱਤੀ ਪਹਿਰੀ ਸੱਤ ਭਲਾ ਗਈਆ ਪੜਿਆ ਪਾਸ, ਉੱਥੇ ਪਾਸ ਹੁਣ ਵਿਚਾਰੀਏ ਕੂੜੇ ਘਟੇ, ਰਾਤ ਕੂੜ ਦੀ ਰਾਤੀ ਘਟ ਜਾਂਦੀ ਹੈ। ਸੋ ਆਓ ਇਸ ਸ਼ਬਦ ਦੁਆਰਾ ਸਤਿਗੁਰੂ ਗਰੀਬ ਨਿਵਾਸ ਸ਼ੇਖ ਬ੍ਰਹਮ ਦਾ ਨਿਮਿਤ ਜਾਣ ਕੇ ਸਾਨੂੰ ਸਾਰਿਆਂ ਨੂੰ ਉਪਦੇਸ਼ ਦੇ ਰਹੇ ਹਨ। ਮਨ ਬਿਰਤੀ ਔਰ ਰਸਨਾ ਦੀ ਪਵਿੱਤਰਤਾ ਲਈ ਗੱਜ ਕੇ ਬੋਲੋ ਲੱਦੀ ਹੈ, ਪੜ ਪੜ ਗੱਡੀ ਲੱਦੀ ਹੈ, ਪੜ ਪੜ ਕੇ ਗੱਡੀਆਂ ਵੀ ਲੱਦ ਲਈਆਂ ਜਾਣ, ਇੰਨੇ ਗ੍ਰੰਥ ਜਿਹੜੇ ਹੈ ਇਕੱਠੇ ਕਰ ਲੈ ਜਾਣ, ਗੱਡਿਆਂ ਦੇ ਗੱਡੇ ਲੱਦ ਲੈ ਜਾਣ।
ਪੜ ਪੜ ਭਰੀਏ ਸਾਥ,
ਪੜ ਪੜ ਕੇ ਇੰਨੇ ਗ੍ਰੰਥ ਇਕੱਠੇ ਕਰ ਲੈ ਜਾਣ, ਆਪਣੇ ਨਾਲ ਊਠ ਲੱਦ ਕੇ ਸਾਥ ਤੋਰ ਲੈ ਜਾਣ।
ਪੜ ਪੜ ਬੇੜੀ ਪਾਈਏ,
ਦਰਿਆ ਵਿੱਚ ਗੁਜ਼ਰਨਾ ਪਵੇ, ਪੜ ਪੜ ਕੇ ਇੰਨੇ ਪੁਸਤਕ ਇਕੱਠੇ ਕੀਤੇ ਜਾਣ, ਦਰਿਆਵਾਂ ਦੀਆਂ ਜਿਹੜੀਆਂ ਬੇੜੀਆਂ ਹਨ ਉਹ ਭਰ ਲਈਆਂ ਜਾਣ।
ਪੜ ਪੜ ਗੱਡੀ ਏ ਖਾਤ,
ਬਹੁਤ ਸਾਰੇ ਗ੍ਰੰਥ ਪੁਰਾਣੇ ਹੋ ਜਾਣ, ਉਹਨਾਂ ਨੂੰ ਟੋਇਆਂ ਵਿੱਚ ਪੱਟ ਕੇ ਖਾਤ ਟੋਇਆਂ ਵਿੱਚ ਰੱਖ ਦਿੱਤਾ ਜਾਵੇ, ਭਾਵ ਪੁਰਾਤਨ ਸਾਹਿਤ ਵੀ ਇੰਨਾ ਇਕੱਠਾ ਹੋਵੇ ਉਹਨਾਂ ਨੂੰ ਵੀ ਇਉਂ ਰੱਖਿਆ ਜਾਵੇ।
ਪੜੀਏ ਜਿੱਤੇ ਬਰਸ ਬਰਸ,
ਜਿੰਨੇ ਵੀ ਸਾਲ ਸਾਲ ਪੜ੍ਹ ਲੈ ਜਾਣ, ਭਾਵ ਬਹੁਤ ਸਾਲ ਪੜ੍ਹਾਈ ਦੁਆਰਾ ਮਿਹਨਤ ਕੀਤੀ ਜਾਵੇ।
ਪੜੀਏ ਜਿੱਤੇ ਮਾਸ,
ਅਤੇ ਜਿੰਨੇ ਬਰਸਾਂ ਦੇ ਮਹੀਨੇ ਆ ਉਹ ਵੀ ਪੜ੍ਹਦਿਆਂ ਹੋਏ ਗੁਜ਼ਾਰ ਦਿੱਤੇ ਜਾਣ।
ਪੜੀਏ ਜੇਤੀ ਆਰਜਾ,
ਜਿੰਨੀ ਆਰਜਾ ਉਮਰ ਉਹ ਵੀ ਪੜ੍ਹਨ ਵਿੱਚ ਸਾਰੀ ਲਾਈ ਜਾਵੇ।
ਪੜੀਏ ਜੇਤੇ ਸਾਥ,
ਜਿੰਨੇ ਸਾਨੂੰ ਸਵਾਸ ਆਉਂਦੇ ਆ ਉਹ ਵੀ ਪੜ੍ਹਦਿਆਂ ਪੜ੍ਹਦਿਆਂ ਬਤੀਤ ਹੋ ਜਾਣ।
ਨਾਨਕ ਦੇਖੇ ਇੱਕ ਗੱਲ,
ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਕਹਿੰਦੇ ਹੇ ਸ਼ੇਖ ਬ੍ਰਹਮ ਜੀ, ਇੱਕ ਨਾਮ ਜਪਣ ਰੂਪੀ ਜਿਹੜੀ ਗੱਲ ਹੈ ਇਹ ਲੇਖੇ ਵਿੱਚ ਪੈਂਦੀ ਹੈ।
ਹੋਰ ਹੋਮੈ ਤਖਣਾ ਦਾਸ,
ਹੋਰ ਹੋਮੈ ਕੂੜਾ ਨਾ ਵਿੱਚੋਂ ਛੱਡ, ਹੋਰ ਹੋਮੈ ਚੱਖਣਾ ਝਾਕ, ਹੋਰ ਜਿਹੜਾ ਚੱਖਣਾ ਝਾਕ, ਗੱਪਾਂ ਮਾਰਨੀਆਂ ਬਤੰਡਾ ਬਾਦ ਕਰਨਾ, ਝਾਕਾਂ ਮਾਰਨੀਆਂ ਹਨ ਗੱਪਾਂ ਮਾਰਨ ਦੇ ਤੁਲ ਹੈ, ਇਹ ਸਾਧ ਸੰਗਤ ਜੀ ਇੱਕ ਹੋਮੇ ਨੂੰ ਪੈਦਾ ਕਰਨ ਵਾਲਾ ਹੈ। ਹੋਰ ਜਿਹੜਾ ਸਾਧ ਸੰਗਤ ਜੀ ਪੜ੍ਹ ਕਰਕੇ ਜਮਾਂ ਖਰਚ ਕਰੀ ਜਾਣਾ, ਬਤੰਡਾ ਬਾਦ ਕਰਨਾ, ਇਹ ਚੱਖਣਾ ਝਾਕ ਐਵੇਂ ਗੱਪਾਂ ਹੀ ਮਾਰਨ ਦੇ ਤੁਲ ਹੈ ਫਜ਼ੂਲ, ਇਹਦੇ ਨਾਲ ਪ੍ਰਾਪਤੀ ਕੁਝ ਨਹੀਂ ਹੁੰਦੀ, ਇਹ ਸਿਰਫ ਹੋਮੇ ਨੂੰ ਪੈਦਾ ਕਰਨ ਵਾਲੀਆਂ ਚੀਜ਼ਾਂ ਹਨ। ਪਰ ਵਾਹਿਗੁਰੂ ਦੇ ਦਰਬਾਰ ਵਿੱਚ ਪਰਮੇਸ਼ਰ ਦਾ ਨਾਮ ਜਪਿਆ ਹੋਇਆ ਲੇਖੇ ਵਿੱਚ ਪੈਂਦਾ ਹੈ। ਦੁਬਾਰਾ ਮੁੰਡੋਂ ਫਿਰ ਪੜੋ,
ਨਾਨਕ ਦੇਖੇ ਇੱਕ ਗੱਲ, ਪੜ ਪੜ ਗੱਡੀ ਲੱਦੀ ਹੈ,
ਲੱਦੀ ਹੈ, ਪੜ ਪੜ ਗੱਡੀ ਲੱਦੀ ਹੈ। ਸੋ ਇਸ ਕਰਕੇ ਕਹਿੰਦੇ ਹਨ ਪੜ ਪੜ ਗੱਡੀ ਲੱਦੀ ਹੈ, ਭਾਵ ਗੱਡੇ ਲੱਦਣ ਦਾ ਵਿਚਾਰ ਵੀ ਪੜ ਪੜ ਕੇ ਵਿਦਿਆ ਪੜਨ ਦੇ ਨਾਲ ਹੀ ਪ੍ਰਾਪਤ ਹੁੰਦਾ ਹੈ।
ਪੜ ਪੜ ਭਰੀਏ ਸਾਥ,
ਸਾਥ ਜਿਹੜੇ ਵਪਾਰੀ ਲੋਕ ਅੱਗੇ ਊਠਾਂ ਦੇ ਸਮਾਨ ਆਦਿਕ ਲਿਜਾਂਦੇ ਸਨ, ਉਹਨਾਂ ਨੂੰ ਊਠਾਂ ਦੇ ਸਮਾਨ ਲੱਦਣ ਦਾ ਵਿਚਾਰ ਅਤੇ ਰਸਤੇ ਵਿੱਚ ਚੋਰਾਂ ਚਕਾਰਾਂ ਤੋਂ ਬਚਣ ਦਾ ਜਿਹੜਾ ਵਿਚਾਰ ਹੈ ਇਹ ਵੀ ਪੜ੍ਹਨ ਤੋਂ ਵਿਦਿਆ ਦੁਆਰਾ ਹੀ ਪ੍ਰਾਪਤ ਹੁੰਦਾ ਹੈ।
ਪੜ ਪੜ ਬੇੜੀ ਪਾਈਏ,
ਹਾਂ ਦਰਿਆਵਾਂ ਦੇ ਜਿਹੜੇ ਕੱਪੜ ਵਗਦੇ ਹੈ ਪੈਂਦੇ ਹੈ ਤੇ ਬੇੜੀ ਅਣਜਾਣ ਆਦਮੀ ਤਾਂ ਚਲਾ ਨਹੀਂ ਸਕਦਾ, ਬੇੜੀ ਦੀ ਵੀ ਤਲੀਮ ਹੋਵੇ ਫਿਰ ਉਹ ਬੇੜੀ ਚਲਾਈ ਜਾਂਦੀ ਹੈ। ਅਥਵਾ ਜੀਵਨ ਨੌਕਾ ਜਿਹੜੀ ਹੈ ਸੰਸਾਰ ਉਸੀ ਸਾਗਰ ਵਿੱਚ ਇਹ ਵੀ ਬ੍ਰਹਮ ਵਿਦਿਆ ਪੜ੍ਹਨ ਤੋਂ ਵਿਚਾਰ ਲੈਣੇ ਤੋਂ ਹੀ ਚੱਲਦੀ ਹੈ। ਇਸ ਕਰਕੇ ਕਹਿੰਦੇ ਪੜ ਪੜ ਬੇੜੀ ਪਾਈ ਹੈ, ਪੜ ਪੜ ਕੇ ਪੜ੍ਹ ਕੇ ਵਿਦਿਆ ਪੜ੍ਹ ਦਾ ਵਿਚਾਰ ਪ੍ਰਾਪਤ ਕਰਕੇ ਬੇੜੀ ਪਾਉਣ ਦੀ ਦਰਿਆ ਜੋ ਜਾਂਚ ਹੈ ਪ੍ਰਾਪਤ ਹੁੰਦੀ ਹੈ। ਇਸ ਕਰਕੇ ਪੜ੍ਹਨਾ ਨਿਸਫਲ ਨਹੀਂ ਹੈ।
ਪੜ ਪੜ ਗੱਡੀ ਹੈ ਖਾਤ।
ਪਰ ਇਸੇ ਤਰ੍ਹਾਂ ਫਿਰ ਪੜ ਪੜ ਗੱਡੀ ਹੈ ਖਾਤ, ਖਾਤ ਜਿਹੜੇ ਟੋਏ ਹੈ ਉਹ ਵੀ ਪੜ ਪੜ ਕੇ ਪੂਰਨ ਦੀ ਜਾਨ ਚਾਹੁੰਦੀ ਹੈ, ਨਹੀਂ ਤਾਂ ਸਾਧ ਅੰਧਾ ਕੂੜਾ ਅੰਧੇ ਠੇਲੇ ਮੂਰਖ ਆਦਮੀ ਟੋਇਆਂ ਚ ਡਿੱਗੀ ਜਾਂਦੇ ਹੈ। ਜਿਹੜੇ ਸਿਆਣੇ ਕਹਿੰਦੇ ਹੈ ਹਰੇਕ ਆਦਮੀ ਠੋਕਰ ਖਾਂਦਾ, ਕਿਉਂ ਇਹਨੂੰ ਪੂਰ ਦਿੱਤਾ ਜਾਏ, ਪੱਧਰਾ ਕਰ ਦਿੱਤਾ ਜਾਏ, ਇਹ ਵੀ ਵਿਚਾਰ ਪੜ੍ਹਾਈ ਦੁਆਰਾ ਹੀ ਆਉਂਦੀ ਹੈ।
ਪੜ੍ਹੀਏ ਜਿੱਤੇ ਬਰਸ ਬਰਸ,
ਆ ਜਿੰਨੇ ਵੀ ਬਰਸ ਉਮਰ ਮਿਲੀ ਹੈ ਉਤਨੇ ਬਰਸ ਪੜ੍ਹਦੇ ਰਹੀਏ, ਪੜ੍ਹ ਕੇ ਵਿਚਾਰ ਕਰਕੇ ਆਤਮਾ ਗਿਆਨ ਪ੍ਰਾਪਤ ਕਰਦੇ ਰਹੀਏ।
ਪੜ੍ਹੀਏ ਜਿੱਤੇ ਮਾਸ,
ਆ ਜਿਹੜਾ ਬਰਸਾਂ ਦਾ ਵਿਚਾਰ ਹੈ ਕਿ ਸਾਲ ਦੇ 365 ਦਿਨ ਹੁੰਦੇ, ਫਲਾਣੇ ਮਹੀਨੇ ਚ ਫਲਾਣੇ ਇੰਨੇ ਦਿਨ ਹੈ, ਅਤੇ ਇਸ ਪੜ੍ਹਾਈ ਦੁਆਰਾ ਬਰਸਾਂ ਦਾ, ਨਛੱਤਰਾਂ ਦਾ, ਮਹੀਨਿਆਂ ਦਾ, ਦਿਨਾਂ ਬਾਰਾਂ ਪਲਾਂ ਮਹੂਰਤਾਂ ਦਾ, ਜੋਤਿਸ਼ ਦਾ ਜੋ ਵਿਚਾਰ ਹੈ ਇਹ ਵੀ ਪੜ੍ਹਨ ਨਾਲੇ ਪ੍ਰਾਪਤ ਹੁੰਦਾ ਹੈ। ਪੜ੍ਹੀਏ ਜਿੱਤੇ ਮਾਸ, ਅਤੇ ਮਹੀਨਿਆਂ ਦਾ ਵਿਚਾਰ ਵੀ ਪੜ੍ਹਨ ਨਾਲੇ ਪ੍ਰਾਪਤ ਹੁੰਦਾ ਹੈ।
ਪੜ੍ਹੀਏ ਜੇਤੀ
ਪੜ੍ਹਨ ਦੁਆਰਾ ਬੰਦੇ ਨੂੰ ਇਹ ਵੀ ਇਲਮ ਹੋ ਜਾਂਦਾ ਹੈ ਕਿ ਮੇਰੀ ਉਮਰ ਇਤਨੀ ਹੈ, ਇਸ ਕਰਕੇ ਪੜ੍ਹਾਈ ਨਿਸਫਲ ਨਹੀਂ ਹੈ।
ਪੜ੍ਹੀਏ ਜੇਤੇ ਸਾਸ,
ਗ੍ਰੰਥਾਂ ਦੇ ਪੜ੍ਹਨ ਤੋਂ ਹੀ ਪਤਾ ਲੱਗਦਾ ਕਿ ਸਾਨੂੰ 24,000 ਸਵਾਸ ਆਉਂਦਾ, ਉਂਝ 21,600 ਆਪਣੇ 260 ਸਵਾਸ ਬੰਦਾ ਲੈਂਦਾ, ਵੈਸੇ 24,000 ਮੰਨਿਆ ਇੰਨਾ ਸਵਾਸ ਜਾਣੀ ਹੈ, ਬੈਸਤ 12 ਚਲਦਾ 18, ਸੋਗਤ ਚੱਲ ਹੈ 30, ਮੈਥਨ ਕਰਕੇ 64 ਚੱਲ ਹੈ, ਕਿਉਂ ਨਾ ਭਜਿਆ ਜਗਦੀਸ, ਬੈਠੇ ਬੰਦੇ ਨੂੰ 12 ਸਵਾਸ ਆਉਂਦੇ, ਬੈਸਤ 12 ਚਲਦਾ 18, ਜਿਹੜੇ ਤੁਰਿਆ ਕਰਦਾ 18 ਸਵਾਸ ਆਉਂਦੇ, ਔਰ ਸੋਗਤ ਚੱਲ ਹੈ 30, ਜਿਹੜੇ ਸੁੱਤਾ ਹੁੰਦਾ ਉਦੋਂ 30 ਸਵਾਸ ਆਉਂਦੇ, ਮੈਥਨ ਕਰਦੇ 64 ਚੱਲ ਹੈ, ਜਦੋਂ ਵਿਸ਼ੇ ਵਿਕਾਰ ਭੋਗਦਾ ਫਿਰ 64 ਸਵਾਸ, ਇਹ ਉਮਰ ਦਾ ਨਾਸ ਕਰਦੇ ਆ ਵਿਕਾਰ ਜਿਹੜੇ। ਕਿਉਂ ਨਾ ਭਜਿਆ ਜਗਦੀਸ਼, ਕਿਉਂ ਨੀ ਜਗਦੀਸ਼ ਜਗਦੀਸ਼ ਵਾਹਿਗੁਰੂ ਪਰਮੇਸ਼ਰ ਦਾ ਭਜਨ ਕਿਉਂ ਨੀ ਕਰਦਾ, ਕਹਿੰਦੇ ਜਿਹੜੀ ਸਵਾਸਾਂ ਦੀ ਵਿਚਾਰ ਹੈ ਇਹ ਵੀ ਪੜ੍ਹਨ ਨਾਲ ਹੀ ਪ੍ਰਾਪਤ ਹੁੰਦੀ ਹੈ, ਕਿੰਨੇ ਸਵਾਸ ਹੈ ਕਿਸ ਤਰ੍ਹਾਂ ਆਉਂਦੇ ਜਾਂਦੇ ਹਨ।
ਨਾਨਕ ਦੇਖੇ ਇੱਕ ਗੱਲ,
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਵਿਦਿਆ ਪੜ੍ਹਨ ਤੋਂ ਪਤਾ ਲੱਗਦਾ ਕਿ ਲੇਖੇ ਵਿੱਚ ਪੈਣ ਵਾਲੀ ਇੱਕੋ ਹੀ ਗੱਲ ਹੈ, ਉਹ ਕੀ ਹੈ, ਸਾਰੀ ਸ੍ਰਿਸ਼ਟੀ ਨੂੰ ਪਰਮੇਸ਼ਰ ਦਾ ਰੂਪ ਜਾਣਨਾ, ਅਤੇ ਆਤਮਾ ਰੂਪ ਜਾਣ ਕੇ ਪਰਮੇਸ਼ਰ ਦਾ ਨਾਮ ਸਿਮਰਨ ਕਰਨਾ। ਵਾਹਿਗੁਰੂ ਵਾਹਿਗੁਰੂ ਕਰਨ ਦਾ ਮਤਲਬ ਇਹ ਹੈ ਕਿ ਸਾਰਿਆਂ ਚ ਵਾਹਿਗੁਰੂ ਨੂੰ ਵੇਖ ਲੈਣਾ, ਕਿ ਜਿਹੜਾ ਅਸੀਂ ਵਾਹਿਗੁਰੂ ਕਹਿੰਦੇ ਹਾਂ ਉਹ ਸਾਰਿਆਂ ਚ ਹੈਗਾ, ਇਹ ਨਿਸ਼ਚਾ ਕਰਕੇ ਮੰਨਣਾ ਕਿ ਹੈਗਾ, ਇਹ ਜਿਹੜੀ ਗੱਲ ਹੈ ਇੱਕ ਇਹ ਲੇਖੇ ਵਿੱਚ ਪੈਂਦੀ ਹੈ। ਸਾਰੀ ਉਮਰ ਕੋਸੀਆਂ ਕੋਸੀਆਂ ਪੜ੍ਹਦਾ ਰਿਹਾ, ਇਹ ਆਤਮਾ ਦ੍ਰਿਸ਼ਟੀ ਨੂੰ ਪ੍ਰਾਪਤ ਨਾ ਕੀਤਾ, ਆਤਮਾ ਗਿਆਨ ਵਾਲੀ ਜਿਹੜੀ ਇੱਕ ਗੱਲ ਹੈ ਇਸ ਨੂੰ ਪ੍ਰਾਪਤ ਨਾ ਕੀਤਾ, ਬਾਕੀ ਫਿਰ ਪੋਥੀਆਂ ਦਾ ਪੜਿਆ ਹੋਇਆ ਹੋਮੇ ਨੂੰ ਪੈਦਾ ਕਰਦਾ, ਅਤੇ ਜਿੰਨੀ ਉਹਨਾਂ ਦੀ ਫੁਟਕਲ ਵਿਚਾਰ ਕਰਕੇ ਬਟੰਡਾ ਬਾਦ ਕਰਦਾ ਹੈ, ਇਹ ਹੋਮੇ ਝੱਖਣਾ ਝਾਕ ਹੋਮੇ ਨੂੰ ਪੈਦਾ ਕਰਨ ਵਾਲਾ ਅਤੇ ਗੱਪਾਂ ਦੇ ਮਾਰਨ ਦੇ ਫੁੱਲ ਹੈ, ਇਹਦੇ ਵਿੱਚੋਂ ਸਾਧ ਸੰਗਤ ਜੀ ਕੁਝ ਪ੍ਰਾਪਤੀ ਨੀ, ਜਿਵੇਂ ਬਾਂਸ ਨੂੰ ਜਿੰਨਾ ਛਿਲੋਂਗੇ ਸਿਰਤਾ ਹੀ ਸਿਰਤਾ ਹੈ, ਇਸੇ ਤਰ੍ਹਾਂ ਜਦੋਂ ਬਹੁਤਾ ਬਟੰਡਾ ਵੱਧ ਸ਼ੰਕੇ ਬਾਦੀ ਹੋ ਜਾਓਗੇ, ਇੱਕ ਸ਼ੰਕੇ ਜੋ ਦੂਆ ਦੂਏ ਜੋ ਤੀਆ ਤੀਏ ਜੋ ਚੌਥਾ, ਇਹ ਮੁੱਕਣ ਨੂੰ ਨੀ, ਮਨ ਸ਼ਾਂਤ ਨੀ ਹੋਵੇਗਾ, ਮਨ ਦੀ ਸ਼ਾਂਤੀ ਵਾਸਤੇ ਸ਼ੰਕੇ ਬੰਕਿਆਂ ਨੂੰ ਤਿਆਗ ਕਰਕੇ ਉਹ ਬ੍ਰਹਮ ਵਿਦਿਆ ਦਾ ਅਧਿਐਨ ਕਰਕੇ ਜਾਣਨਾ ਕਿ ਸਾਰੀ ਸ੍ਰਿਸ਼ਟੀ ਦਾ ਕਰਤਾ ਹਰਤਾ ਵਾਹਿਗੁਰੂ ਪਰਮੇਸ਼ਰ ਹੈ, ਪੰਜਾਂ ਤੱਤਾਂ ਦੀ ਮਿੱਟੀ ਵੀ ਸਾਰਿਆਂ ਨੂੰ ਇੱਕ ਲੱਗੀ ਹੈ, ਅਤੇ ਆਤਮਾ ਵੀ ਸਾਰਿਆਂ ਇੱਕੋ ਹੀ ਬਿਰਾਜਮਾਨ ਹੈ। ਜਦੋਂ ਸਾਰਿਆਂ ਚ ਇੱਕੋ ਹੀ ਵਾਹਿਗੁਰੂ ਦੀ ਜੋਤ ਹੈ, ਫਿਰ ਅਸੀਂ ਇੱਕ ਦੂਜੇ ਦੇ ਨਾਲ ਨਫ਼ਰਤ ਕਿਉਂ ਕਰਦੇ ਹਾਂ, ਧਰਮਾਂ ਮਜ਼ਹਬਾਂ ਦੇ ਨਾਂ ਜਾਂ ਰਾਜਨੀਤਿਕ ਲੋਕਾਂ ਦੇ ਮਗਰ ਲੱਗ ਕੇ ਦੰਗਿਆਂ ਫਸਾਦਾਂ ਵਿੱਚ ਪੈ ਕਰਕੇ ਕਿਉਂ ਆਪਣਾ ਤੇ ਦੇਸ਼ਾਂ ਕੌਮਾਂ ਦਾ ਸਰਬਨਾਸ਼ ਕਰਦੇ ਹਾਂ। ਜਦੋਂ ਇਹ ਐਸੀ ਗਿਆਨ ਦੀ ਇੱਕ ਗੱਲ ਸਮਝ ਲਈ ਜਾਏ ਤੇ ਸਾਰੀ ਦੁਨੀਆਂ ਉੱਤੇ ਸ਼ਾਂਤੀ ਵਰਤ ਜਾਏਗੀ, ਕੋਈ ਕਲੇਸ਼ ਨਹੀਂ ਰਹਿ ਜਾਵੇਗਾ। ਤੋ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਹੈ ਜੇ ਗਿਆਨ ਦੀ ਇੱਕ ਗੱਲ ਇਸ ਨੂੰ ਨਾ ਸਮਝਿਆ ਜਾਏ, ਬਾਕੀ ਸਾਰਾ ਕੁਝ ਹੋਮੇ ਨੂੰ ਪੈਦਾ ਕਰਨ ਵਾਲਾ ਤੇ ਝੱਖਣਾ ਝਾਕ ਝੱਖਾਂ ਮਾਰਨ ਦੇ ਤੁਲ ਹੈ, ਕਜੂਲ ਸਮਾਂ ਗਾਉਣ ਦੇ ਤੁਲ ਹੈ।
ਮਹੱਲਾ ਪਹਿਲਾ,
ਹਾਂ ਇਸੇ ਤਰ੍ਹਾਂ ਇੱਥੇ ਇੱਕ ਦ੍ਰਿਸ਼ਟਾਂਤ ਆਇਆ, ਇੱਕ ਪੰਡਿਤ ਸੀ ਬੜਾ ਵਿਦਵਾਨ, ਉਸ ਨੇ ਸ਼ਾਸਤਰ ਅਰਥ ਕਰਨਾ, ਜਿਹੜਾ ਹਾਰ ਜਾਏ ਉਹਦੇ ਸਾਰੇ ਗ੍ਰੰਥ ਖੋਲਣੇ, ਊਠਾਂ ਦੇ ਲੱਦ ਕਰਕੇ ਲਈ ਫਿਰਨਾ, ਸਮਾਨ ਜਿੰਨਾ ਹੋਣਾ ਪੋਥੀਆਂ ਇਕੱਠੀਆਂ ਕਰੀ ਜਾਣੀਆਂ, ਹਾਂਜੀ ਜਿਹਦੇ ਨਾਲ ਸ਼ਾਸਤਰ ਅਰਥ ਹੋਵੇ ਉਹਦੇ ਸਾਰੇ ਪੁਸਤਕ ਖੋਲਣੇ। ਸੋ ਸਾਧ ਸੰਗਤ ਜੀ ਇਸ ਤਰ੍ਹਾਂ ਇਹਦੇ ਮਨ ਨੂੰ ਸ਼ਾਂਤੀ ਨਾ ਆਈ, ਮਾਇਆ ਵੀ ਬੜੀ ਇਕੱਠੀ ਕੀਤੀ, ਰਾਜੇ ਵਜ਼ੀਰ ਅਮੀਰ ਲੋਕ ਬੜੇ ਸੇਵਕ ਬਣਾਏ ਔਰ ਹਰ ਤਰ੍ਹਾਂ ਦੇ ਸੁੱਖ ਸਾਧਨ ਵੀ ਪੈਦਾ ਕੀਤੇ, ਮਨ ਨੂੰ ਸ਼ਾਂਤੀ ਨਾ ਆਈ। ਦੇਵਨੇਤ ਨਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨਾਲ ਇਸ ਦਾ ਮਿਲਾਪ ਹੋਇਆ। ਮਹਾਰਾਜ ਕਹਿਣ ਲੱਗੇ ਸਨਾ ਪੰਡਤਾ, ਵਿਦਿਆ ਬਹੁਤ ਪੜੀ ਹੈ, ਇਹ ਗ੍ਰੰਥ ਇੰਨੇ ਇਕੱਠੇ ਕਰੀ ਫਿਰਦਾ। ਕਹਿੰਦੇ ਮਹਾਰਾਜ ਮੇਰੇ ਨਾਮ ਦੀ ਦੁਨੀਆਂ ਚ ਧਾਂਕ ਪਈ ਹੈ, ਮੈਂ ਕੋਈ ਵੀ ਵਿਦਵਾਨ ਜਿੱਤਣ ਤੋਂ ਛੱਡਿਆ ਨਹੀਂ, ਮੇਰੇ ਪ੍ਰਸ਼ਨਾਂ ਦਾ ਉੱਤਰ ਨਹੀਂ ਦੇ ਸਕਿਆ, ਜਿਹੜਾ ਸ਼ਿਕਾਇਤ ਖਾ ਜਾਂਦਾ ਉਹਦੀਆਂ ਸਾਰੀਆਂ ਪੋਥੀਆਂ ਮੈਂ ਖੋਲਣਾ, ਵਿਦਿਆ ਵਾਲਣਾ ਇਹ ਨਾਲੇ ਲੱਗ ਕੇ ਤੁਰਿਆ ਕਰਦਾ। ਮਹਾਰਾਜ ਕਹਿਣ ਲੱਗੇ ਮਨ ਨੂੰ ਸ਼ਾਂਤੀ ਵੀ ਆਈ ਹੈ? ਕਹਿਣ ਲੱਗਾ ਮਨ ਨੂੰ ਸ਼ਾਂਤੀ ਨਹੀਂ ਆਈ, ਸ਼ਾਂਤੀ ਨਹੀਂ ਆਈ। ਮਹਾਰਾਜ ਕਹਿੰਦੇ ਤੂੰ ਤਾਂ ਦੁਨੀਆਂ ਦੇ ਲੇਖੇ ਜੋਖਿਆਂ ਚ ਪਿਆ ਹੋਇਆ। ਆ ਲਓ ਸ਼ਬਦ ਪੜ੍ਹ ਲਓ ਵਜ ਵਜ ਕੇ।
ਲਿਖਣਾ ਤੂੰ ਜਾਣ ਲੈ ਇਹੋ ਜਿਹਾ ਲੇਖਾ ਬਾਬਾ, ਲਿਖਣਾ ਤੂੰ ਜਾਣ ਲੈ ਇਹੋ ਜਿਹਾ ਲੇਖਾ ਬਾਬਾ, ਲਿਖਣਾ ਤੂੰ ਜਾਣ ਲੈ ਇਹੋ ਜਿਹਾ ਲਿਖਾ ਬਾਬਾ, ਲਿਖਣਾ ਤੂੰ ਜਾਣ ਲੈ ਇਹੋ ਜਿਹਾ ਲਿਖਾ ਬਾਬਾ, ਇਹੋ ਜਿਹਾ ਲੇਖਾ 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 ਬਾਬਾ, ਲੇਖਾ ਬਾਬਾ, ਇਹੋ ਜਿਹਾ ਲੇਖਾ ਬਾਬਾ, ਇਹੋ ਜਿਹਾ ਲੇਖਾ ਬਾਬਾ, ਇਹੋ ਜਿਹਾ ਲੇਖਾ ਬਾਬਾ, ਲਿਖਣਾ ਤੂੰ ਜਾਣ ਲੈ ਇਹੋ ਜਿਹਾ ਲੇਖਾ ਬਾਬਾ, ਲਿਖਣਾ ਤੂੰ ਜਾਣ ਲੈ ਇਹੋ ਜਿਹਾ ਲੇਖਾ ਬਾਬਾ,
ਪੱਟੀ ਲੈ ਸੀ ਪੰਡਿਤ ਖੁਸ਼ ਕਰਤਾ, ਦੂਏ ਦਿਨ ਕਹਿਣ ਲੱਗੇ ਇਹਦਾ ਓਮ ਦਾ ਅਰਥ ਕੀ ਹੈ, ਬੂੜੇ ਦਾ ਅਰਥ ਕੀ ਹੈ? ਕਹਿੰਦਾ ਜੀ ਇਕੱਲੇ ਅੱਖਰ ਦਾ ਤਾਂ ਅਰਥ ਕੋਈ ਹੁੰਦਾ ਨਹੀਂ, ਅਲਫ ਦਾ ਕੀ ਅਰਥ? ਕਹਿੰਦਾ ਕੋਈ ਅਰਥ ਨਹੀਂ। ਫਿਰ ਮਹਾਰਾਜ ਨੇ ਉੱਥੇ ਦੱਖਣੀ ਓਂਕਾਰ ਚ ਉਪਦੇਸ਼ ਦਿੱਤਾ ਕਿ ਓਂਕਾਰ ਬ੍ਰਹਮ ਉਤਪਤ ਓਂਕਾਰ ਕੀਆ ਜਿਨ ਚੇਤ ਓਂਕਾਰ ਸਹਿਲ ਯੁਗ ਭੈ ਓਂਕਾਰ ਵੇਦ ਨਿਰਮੈ। ਪੰਡਿਤ ਨੇ ਕਿਹਾ ਇਹ ਤਾਂ ਧੁਰੋਂ ਦਰਗਾਹ ਤੋਂ ਆਏ ਹੋਏ ਹੈ, ਚਰਨ ਫੜ ਲੈ। ਕਹਿੰਦੇ ਪੜ੍ਹ ਨਹੀਂ ਆਇਆ ਤਾਂ ਦੁਨੀਆਂ ਨੂੰ ਪੜ੍ਹਾਉਣ ਆਇਆ। ਕਹਿਣ ਲੱਗੇ ਕਿਹੜੇ ਲੇਖਿਆਂ ਚ ਸਾਨੂੰ ਪਾਈ ਜਾਂਦਾ? ਲੇਖਾ ਜੋੜਾ ਲੇਖਾ ਛੂਟਾ ਹਮ ਨਿਰਗੁਣ ਲਿਖੋ ਅਵਾਰੀ ਉਹ ਵਿਦਿਆ ਪੜਾ ਜਿਹਨਾਂ ਦੁਨੀਆਂ ਦੇ ਲੇਖੇ ਨਿਬੜ ਜਾਣ। ਆਹ ਕਿਹੜੀ ਵਿਦਿਆ ਪੜਾਉਣਾ? ਇਹ ਤਾਂ ਮਨ ਚ ਜਜਾਲ ਪੈਂਦੇ। ਸੋ ਸਾਧ ਸੰਗਤ ਜੀ, ਮਹਾਰਾਜ ਕਹਿਣ ਲੱਗੇ ਸੱਚੀ ਪਾਤਸ਼ਾਹ ਸ਼ਾਂਤੀ ਆਈ ਮਨ ਨੂੰ? ਕਹਿੰਦਾ ਸ਼ਾਂਤੀ ਨੀ। ਕਹਿੰਦੇ ਮਹਾਰਾਜ ਕਿਰਪਾ ਕਰੋ, ਤੁਹਾਡੇ ਦਰਸ਼ਨ ਨਾਲ ਠੰਡ ਪੈਂਦੀ ਬਚਨ ਸੁਣਨ। ਕਹਿੰਦੇ ਜੇ ਸ਼ਾਂਤੀ ਲੈਣੀ ਹੈ ਨਾ, ਇੱਥੋਂ ਇੰਨੀ ਦੂਰ ਚਲ ਜਾ, ਉੱਥੇ ਚਾਰ ਮਹਾਤਮਾ ਤੈਨੂੰ ਉਪਦੇਸ਼ ਦੇਣਗੇ। ਉੱਥੇ ਆ ਗਏ ਚਾਰ ਸਾਧੂ, ਬੈਠੇ ਨਮਸਕਾਰ ਕੀਤੇ। ਆ ਗਈ ਕਿਵੇਂ ਆ? ਕਹਿਣ ਲੱਗੇ ਇਸ ਤਰ੍ਹਾਂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਭੇਜਿਆ। ਕਹਿੰਦੇ ਉਪਦੇਸ਼ ਅਸੀਂ ਦੇ ਸਕਦੇ ਹਾਂ, ਪਰ ਜੇ ਅਗਲੀ ਉਪਦੇਸ਼ ਲੈਣਾ ਇੰਨੀ ਦੂਰ ਤੇ ਚਲੇ ਜਾ, ਉੱਥੇ ਇੱਕ ਨੌਜਵਾਨ ਸੂਹੇ ਲਿਬਾਸ ਵਿੱਚ ਬੀਬੀ ਬੈਠੀ, ਉਹ ਤੈਨੂੰ ਉਪਦੇਸ਼ ਦਊ। ਉੱਥੇ ਚਲ ਗਿਆ ਮੱਥਾ ਟੇਕ। ਜਿਹੜੇ ਉਹਨੂੰ ਮੱਥਾ ਟੇਕਿਆ, ਕਹਿਣ ਲੱਗਾ ਮਾਤਾ ਜੀ ਮੈਨੂੰ ਉਪਦੇਸ਼ ਦਿਓ। ਉਹਨੂੰ ਉਸ ਵੇਲੇ ਚਰਨਾਂ ਦੀ ਚਰਨ ਦਾ ਸੀ ਚੁੱਕ ਲਈ, ਇਹਦੀ ਪੂਰੀ ਭੁਗਤ ਸਵਾਰੀ ਚੰਗਾ ਕਟਾਪਾ ਸੀ, ਇਹ ਜਾਨ ਬਜਾ ਕੇ ਦੌੜਾ। ਸੰਤਾਂ ਨੂੰ ਕਹਿੰਦਾ ਮਹਾਰਾਜ ਚੰਗਾ ਭੇਜਿਆ, ਉਹ ਬੀਬੀ ਦਾ ਬੜੀ ਹੰਕਾਰੀ ਹੈ, ਬੜਾ ਮੈਨੂੰ ਕੁੱਟਿਆ, ਤੁਸੀਂ ਦੇ ਦਿੰਦੇ ਉਪਦੇਸ਼। ਕਹਿੰਦੇ ਜਿਹਨਾਂ ਨੇ ਭੇਜਿਆ ਉਹ ਹੀ ਦੇਣਗੇ। ਆ ਗਿਆ ਮਹਾਰਾਜ ਕੋਲ, ਕਹਿੰਦੇ ਮਹਾਰਾਜ ਮੇਰੇ ਨਾਲ ਤਾਂ ਇਸ ਤਰ੍ਹਾਂ ਹੋਈ, ਉਹ ਸੰਤਾਂ ਨੇ ਮੈਨੂੰ ਇੱਕ ਬੀਬੀ ਕੋਲ ਭੇਜਤਾ, ਹੁਣ ਮੈਨੂੰ ਕੁੱਟਿਆ ਬੜਾ। ਕਹਿੰਦੇ ਉਹ ਬੀਬੀ ਨੀ, ਉਹ ਤੇਰੀ ਗੁਰੂ ਸੀ। ਕੌਣ ਸੀ? ਜਿਹੜੀ ਮਾਇਆ ਇਕੱਠੀ ਕਰੀ ਜਾਣਾ ਉਹ ਮਾਇਆ ਸੀ। ਇਹ ਮਾਇਆ ਪਿੱਛੇ ਜੁੱਤੀਆਂ ਹੀ ਪੈਂਦੀਆਂ ਹੋਣੀਆਂ। ਗੱਜ ਕੇ ਬੋਲੋ ਸਤਨਾਮ। ਪਾਪਾਂ ਬਾਝੂ ਹੋਵੇ ਨਾ ਹੀ ਤੇ ਮੋਇਆ ਸਾਸ ਨਾ ਜਾਈ, ਜਿਹੜੀ ਬਤੰਡਾ ਬਾਤ ਕਰਕੇ ਦੁਨੀਆਂ ਨੂੰ ਲੁੱਟੀ ਜਾਣਾ। ਇਹ ਮਾਇਆ ਤੇ ਦੁੱਖ ਰੂਪ ਹੋ ਜਾਂਦੀ ਹੁੰਦੀ ਹੈ, ਧਰਮ ਦੀ ਮਾਇਆ ਹੀ ਦੁੱਖ ਰੂਪ ਹੁੰਦੀ ਹੈ। ਉਹ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੈ, ਬਿਨਾਂ ਭਾਈ ਅਧਿਆਤਮ ਦੀ ਵਿਦਿਆ ਤੋਂ ਬਿਨਾਂ ਹੋਰ ਹੁਣ ਝੱਖਣਾ ਝਾਕ ਹੀ ਹੈ। ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਹੋਰ ਅਰਥ ਦਾ ਖੁਲਾਸਾ ਕਰਦੇ ਹਨ।
ਲਿਖ ਲਿਖ ਪੜਿਆ,
ਜਿੰਨਾ ਲਿਖ ਲਿਖ ਕੇ ਪੜਿਆ, ਕਿਉਂਕਿ ਲਿਖ ਕੇ ਪੜੀਏ ਤੇ ਛੇਤੀ ਚੇਤੇ ਹੋ ਜਾਂਦਾ ਨਾ, ਜੇ ਨਾਲ ਲਿਖੀਏ ਤੇ ਛੇਤੀ ਚੇਤੇ ਹੋ ਜਾਂਦਾ। ਲਿਖ ਲਿਖ ਕੇ ਪੜਨਾ ਕੀਤਾ,
ਚੇਤਾ ਪੜਿਆ
ਉਨਾ ਹੀ ਕੜਿਆ, ਆਪਣੇ ਆਪ ਵਿੱਚ ਝੂੜਿਆ ਦੁਖੀ ਹੋਇਆ ਹੈ।
ਤੀਰਥ ਭਵਿਆ
ਹੀ ਕੜਿਆ, ਸੜਦਾ ਰਿਹਾ, ਰਿਝਦਾ ਰਿਹਾ, ਫਿਰ ਬਹੁਤੇ ਤੀਰਥਾਂ ਤੇ ਘੁੰਮਦਾ ਰਿਹਾ।
ਤੀਰਥ ਭਵਿਆ,
ਜਿੰਨਾ ਤੀਰਥਾਂ ਤੇ ਘੁੰਮਿਆ ਉਨੇ ਮਨ ਵਿੱਚ ਹੋਰ ਪਰੇਸ਼ਾਨ ਹੋ ਗਿਆ।
ਭੇਖ ਕੀਆ,
ਬਹੁਤ ਪ੍ਰਕਾਰ ਦੇ ਭੇਖਾਂ ਨੂੰ ਕਰਨਾ ਕੀਤਾ।
ਦੇਹੀ ਦੁੱਖ ਦੀਆ,
ਅਤੇ ਦੇਹ ਨੂੰ ਅਨੇਕ ਪ੍ਰਕਾਰ ਦੇ ਦੁੱਖ ਦੇਣੇ ਕੀਤੇ ਹਨ। ਵੇ ਜੀਆ, ਆਪਣਾ ਕੀਆ, ਇਸ ਕਰਕੇ ਵੇ ਜੀਆ ਹਾਂਜੀ ਅੱਗੇ ਹੈ, ਆਪਣਾ ਕੀ ਆ, ਜਿਹੜੇ ਆਪਣੇ ਕੀਤੇ ਹੋਏ ਮਾੜੇ ਕਰਮ ਹਨ, ਹੇ ਜੀਆ ਉਹਨਾਂ ਕਰਮਾਂ ਦੇ ਭਾਰ ਨੂੰ ਹੁਣ ਸਹੁ ਸਹਾਰ ਨਾ ਕਰ।
ਅੰਨ ਨਾ ਖਾਇਆ ਸਾਧ ਗਵਾਇਆ,
ਫਿਰ ਕਈ ਵਾਰੀ ਸਾਧ ਸੰਗਤ ਕਹਿੰਦਾ ਮੈਂ ਵਰਤ ਰੱਖਿਆ ਹੋਇਆ ਅੰਨ ਨਹੀਂ ਖਾਧਾ, ਤੇ ਮੂੰਹ ਦੇ ਸਵਾਦ ਗਵਾ ਲਿਆ, ਤੇ ਮਨ ਵਿੱਚ ਸਵਾਦਾਂ ਲਈ ਝੂਰਦਾ ਰਿਹਾ, ਜਿਹੜੇ ਲੋਕਾਂ ਨੂੰ ਦੇਖਦਾ ਤੇ ਜ਼ੁਬਾਨ ਚ ਰਸ ਵੀ ਆਉਂਦਾ, ਹੱਠ ਪਿੱਟ ਦਾ ਖਾਂਦਾ ਨੀ, ਮੁਖ ਤੇ ਬਗ ਤੇ ਦੁੱਧਾ ਧਾਰੀ, ਗੁਪਤੀ ਖਾਵੇ ਬਟ ਕਾ ਸਾਰੀ ਜਾਂ ਬਟ ਕਾ ਸਾਰੀ, ਦੋ ਪਾਠ ਸੰਪਰਦਾਇ, ਬਟ ਕਾ ਸਾਰੀ ਕਸਾਰ ਦੀਆਂ ਪਿੰਨੀਆਂ ਬਣਾ ਕੇ ਖਾਂਦਾ, ਚੋਰੀ ਚੋਰੀ ਲੇਟ ਲੈਣਾ। ਸਾਡੀਆਂ ਬੀਬੀਆਂ ਭੈਣਾਂ ਵੀ ਉਹੀ ਦਾ ਵਰਤ ਰੱਖਦੀਆਂ ਨਾ, ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਐ ਲੈਟਰ ਬਾਕਸ ਭਰਨਾ, ਤੇ ਸ਼ਾਮ ਨੂੰ ਚੰਦ ਦੇਖ ਕੇ, ਤੇ ਦਿਨਾਂ ਦਿਨਾਂ ਵਰਤਿਆ ਜੀ। ਗੱਜ ਕੇ ਬੋਲੋ, ਕੱਕੜੀਆਂ ਦੇ ਖੇਤ ਮੰਗਾ ਤੇ,
آلو 200 چوب لیا، کیلے 2 درجن کھا لے، صاحب نے سانترے بھی 2 درجن، کہنا اج اکار کی بھور ہوئے گی دواج کی، گج کے بولو رکھنا بارت تے خراب پوری پہلوان جنے گا. میرے بھائیاں کا بھی کئی دا حال ہے، رکھنا برت، برت کی ہے ایکادشی، ایک کر جان، ایکادشی کا برت کی ہے، سارے ایک برہم نو جاننا، کس طرح کا برت رکھنا، ہل بہار سرستی نندرا دیا شما تن پریت، انہیں دنیا توڑا بندنا ان پانی تھوڑا کر، تھوڑا سبنا ساونا، تھوڑا بولن گرمت پائے، یہ طریقہ. اس کر کے سات سنگ جی پھر کہتے چھوٹا ان کرا پاخنڈ، نہ ہوئے سہاگن نہ ہوئے رنڈ، اس طرح کر دے، ان نہ کھایا، ان نہیں کھاتا سواد گوا لیا،
بہت دکھ پایا دوجا پایا،
دوجا پایا دبیت بھاو نو دھارن کر کے بہت ہی دکھا نو پونا کیتا ہے،
مستر نہ پہرے احمس کہرے،
ہٹ گرتی کرتے باستر نہیں پوندے، ننگے ترے پھرتے، مہاراج کہندے نگن پھرت جاؤ پائی ہے جوگ، بن کا مرگ مکت سب ہو، کیا نانگے کیا باتیں چاند، جب نہیں چینس آتم رام، پچھلے جنم کپڑے کا دان کیتا نہیں ہوتا بچارے میں ملتا نہیں، گج کے بولو ستنا، کہنا جی یہ تیاگی ہوں، جب دان ہی نہیں کیتا کپڑے کا تین ملے کتنے، نہ ملتے نو تیاگی بنیا، تو اس کر کے سات سنگ جی کہندے ہیں بات کرنا پی رہی، بات نہیں پہنتا دن رات، احنس کہہ رہا ٹھنڈ پالا ککر جڑا وہ شریر کے اتنے قہر چلتا ہے کشتوں،
مون بگتا
پھر مون دھارن کا مونی ہوئے بیٹھا آکانتی ہرد کلپن گن، ساڈے جی اتنے کوکری مہاراج ہوئے پنڈت بھان سنگھ جی، مہان انڈیا لیول کے ودوان ہوئے، سوامی گنگیش رانند کا اداسی اکھان تو ماڑا کھا، بےداں کا انہوں ٹیکا دے، یہ سنتان کا ودیارتھی، تو صاحب ہور بڑ بڑے ودیارتھی انہوں نے ہوئے مہاپرش بڑ بڑے منڈلے چھ، اتنے ایک سداگر سن کہندا جی مینوں کوئی سادھن کرو، سنتان کو پتا سی سادھن کی کرنا، انہوں مول منتر 40 دن جاپ واسطے گئے، سنت ہر دوار چلے گئے منڈلی لے کے، پھر بعد اپنے گھر جا کے اٹھا نہیں، رات نو کورلیاں جھمب مار کے صاف کرتا پھر گئے، ایک دن کسی نے ویک لیا تین سنت کلیسا جی بال گیا مون رکھا گیا جی تدھر پھر کہ گانا دسو گج کے بولو، پھر گلاس دے پیا گوج، کوئی بندہ کڑ کے متھا ٹیکنا گردوارے انہوں آپ کری جائے، وہ کہہ یہ کی دس منہ کہ اس ویلے سنتا کوئی ویکتا، کہہ تین نہیں پتا گلاس ہے، کہتے اہ لگا تون رکھا کلیسا کر دا تو ہلے گلاس ہی تریا کر دا، مون دھار لیا ہردے کلپنا گڈا لے پھر جا سلیٹاں تے کاپیاں لکھ لکھ بھری جانیاں مینوں اینیاں ماہاں دیاں پنیاں دے دیو، اینیاں مونگی دیاں، اینا دودھ دونوں ویلے، اینیاں بداماں دیاں گریاں آ جائے، او آ جائے آ جائے، اس طرح سارے پکھنڈ باد کر دے، پھر یہو جہاں مون رکھن دا فائدہ کی ہو، ایک ہوندا کاشت مون، ایک ہوندا جڑ مون، ایک ہوندا گونگ مون، ایک ہوندا گیان مون، کاشت مون کی ہے جی میں درخت بول دے نہیں لکڑ مونگ جو پرن، یہ کاشت مون ہو، کاشت مون کہندے کہ جی مون تارے رب ملتا ہوئے، کاشت صدیب مون تارے ہی مرت، تربر صدیب مون تارے ہی مرت، جڑے تربر درخت ہے ساری عمر مون تارے کوئی جگہ اٹل رہتے ہیں، انہوں برہم گیان ہو جانا چاہیے، دسم پاتشاہ کاشت مون، دوجا گونگ مون جی میں بچہ پہلے جمتا گونگا پشو پنچھی، یہ گونگ مون جا کئی گونگا ہی ہے بول نہیں سکتے وہ گونگ مون، وہ کرن ماڑا کیتا ہوا پچھلے جوان جوان نے نندا کی گونگے ہو گئے وہاں گونگ مون، ایک ہوں جڑ مون جی میں پتھر بے جان بھائی سلیاں بدے پی رہے، گیان مون کی سنت ملا کچھ سنیا کہیے ملا سنت مت کر، سنتن سو بولا پکار، مورخ سو بولا چگ ماری، بولت بولت بڑا بکار، ਗਿਆਨ ਨਾ ਵਿਚਾਰ ਨਾ ਥੋੜਾ ਬਚਨ ਬੋਲਣਾ ਲੋੜਨ ਥਾ, ਇਹਨੂੰ ਗਿਆਨ ਮਨ ਕਹਿੰਦੇ। ਇਹ ਪ੍ਰਵਾਨ ਹੈ ਗੁਰੂ ਘਰ, ਬਾਕੀ ਸਭ ਪ੍ਰਖੰਡ ਬਾਅਦ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਥਨ ਕਰਦੇ ਹਨ, ਮੋਨ ਬਗੂਤਾ, ਮੋਨ ਧਾਰ ਕੇ ਆਪਣਾ ਬਗੂਤਾ ਖਰਾਬ ਕਰ ਲਿਆ।
ਕਿਉਂ ਜਾਗੇ ਗੁਰੂ ਬਿਨ ਸੂਤਾ,
ਵਿਦਿਆ ਦੀ ਗਾੜੀ ਨੀਂਦ ਵਿੱਚ ਸੁੱਤਾ ਹੋਇਆ। ਤੇ ਗੁਰੂ ਜਦ ਤੱਕ ਮਹਾਂਬਾਕਾਂ ਰੂਪੀ ਹੁਜ ਨਾ ਲਾਉਣ, ਕਿਸ ਤਰ੍ਹਾਂ ਜਾਗੇਗਾ? ਜਿਵੇਂ ਕੋਈ ਬੰਦਾ ਸੁੱਤਾ ਉਹਨੂੰ ਹੁਜ ਹਜ ਲਾਈਏ ਨਾ, ਫਿਰ ਜਾਗਦਾ। ਇਸ ਤਰ੍ਹਾਂ ਇਹ ਅਵਿਦਿਆ ਦੀ ਗਾੜੀ ਨੀਂਦ ਵਿੱਚ ਸੁੱਤਾ ਪਿਆ। ਜਦੋਂ ਸਤਿਗੁਰੂ ਗਰੀਬ ਰਾਜ ਕਿਰਪਾ ਕਰਕੇ ਗਿਆਨ ਜਾਗਰਤ ਦੀ ਅਵਸਥਾ ਦਿੰਦੇ ਹੈ, ਮਹਾਂਬਾਕਾਂ ਰੂਪੀ ਹੁਜ ਲਾਉਂਦੇ, ਫਿਰ ਜਾਗਦਾ। ਮੈਂ ਤਾਂ ਆਪਣਾ ਜਨਮ ਸਾਰਾ ਵਿਅਰਥ ਗੁਆ ਰਿਹਾ। ਹਾਂਜੀ, ਕਹਿੰਦੇ ਹਨ ਕਿ ਰਾਤ ਸੌ ਕੇ ਗੁਆ ਲੈਂਦਾ, ਦਿਨ ਕੰਮਾਂ ਧੰਦਿਆਂ। ਰਾਤ ਜੇ ਸੋ ਗਿਆ, ਦਿਨ ਕਰ ਹੈ ਕਾਮ। ਇੱਕ ਖਿਨ ਲੇਹੇ ਨਾ ਹਰ ਕੋ ਨਾਮ, ਇੱਕ ਖਿਨ ਵੀ ਵਾਹਿਗੁਰੂ ਦਾ ਨਾਂ ਨੀ ਲੈਂਦਾ। ਜਿਹੜੇ ਮਹਾਂਪੁਰਸ਼ਾਂ ਦੀ ਸੰਗਤ ਕਰਦਾ, ਤਤ ਵਿਤੇ ਗਿਆਨਵਾਨਾਂ ਦੀ, ਬ੍ਰਹਮ ਦੇਸ਼ ਦੀ, ਬ੍ਰਹਮ ਸਰੋਤਰੀਆਂ ਦੀ, ਉਹ ਦੱਸਦੇ ਤੂੰ ਆਇਆ ਕਾਹਦੇ ਵਾਸਤੇ ਹੈ। ਪ੍ਰਾਣੀ ਤੂੰ ਆਇਓ ਰਾਹ ਲੈਣ, ਲਗਾ ਚਿਤਕ ਪਕੜੇ ਸਭ ਮੁਕਦੀ ਚੱਲੀ ਰਹਿਣ। ਤੇਰੀ ਉਮਰ ਰੂਪੀ ਰਾਤਰੀ ਜਿਹੜੀ ਹੈ ਉਹ ਮੁਕਦੀ ਜਾ ਰਹੀ ਹੈ। ਜਿਹੜੇ ਬੱਚਾ ਜੰਮਦਾ, ਮਾਤਾ ਉਦੋਂ ਸੁਨੇਹਾ ਭੇਜਦੀ, ਭਾਈ ਜੀ ਤੋਂ ਅਰਦਾਸ ਕਰੋ ਬੱਚੇ ਦੀ ਉਮਰ ਲੰਮੀ ਹੋ ਜਾ। ਹੁਣ ਜੰਮਿਆ, ਹੁਣੇ ਡਰ ਕੀ ਪੈ ਗਿਆ? ਮਾਤ ਲਵੇ ਕਿ ਮੌਤ ਨਾਲ ਆ ਗਈ ਹੈ ਤਾਂ ਅਰਦਾਸ ਕਰਾਈ ਜਾਂਦੀ। ਮਾਂ ਕਹਿੰਦੀ ਮੇਰਾ ਪੁੱਤ ਵੱਡਾ ਹੋ ਰਿਹਾ, ਪਰ ਇਹ ਨੀ ਜਿੱਦਣ ਦਾ ਜੰਮਿਆ ਉਦਣ ਦੀ ਉਮਰ ਘਟਣੀ ਸ਼ੁਰੂ ਹੋ ਗਈ। ਮੋਰ ਮੋਰ ਸੁੱਤ ਅਦਕ ਲਾਟ ਧਾਰ, ਪੇਖਤ ਹੀ ਜਮ ਰਾਓ ਹੱਥ। ਹੇ ਮਾਤਾ, ਇਹ ਤੇਰਾ ਪੁੱਤਰ ਕਿੱਥੇ ਹੈ? ਜਮ ਰਾਜ ਕਹਿੰਦਾ ਤਾਂ ਮੇਰਾ ਪੁੱਤਰ ਹੈ, ਮੈਂ ਤਾਂ ਸੁਆਸ ਗਿਣਦਾ। ਜਿਹੜੇ ਪੂਰੇ ਹੋਇਆ ਉਦੋਂ ਇਹਨੂੰ ਆਪਣਾ ਚਬੀਣਾ ਬਣਾ ਲੈਣਾ। ਇਸ ਕਰਕੇ ਫਿਰ ਸਮਾਂ ਅਜਾਈ ਕਿਉਂ ਗੁਆਈਏ? ਭਜਨ ਕਰੀਏ, ਸਤਸੰਗ ਕਰੀਏ, ਸੇਵਾ ਕਰੀਏ, ਨਾਮ ਜਪੀਏ, ਦਇਆ ਦਾਨ ਪਰਪਕਾਰ ਤੀਰਥ ਇਨਾਮ ਪਵਿੱਤਰ ਕਰਮ ਕਰੀਏ, ਮਾੜੇ ਕੰਮਾਂ ਤੋਂ ਰਹਿਤ ਹੋ ਕੇ ਜੀਵਨ ਨੂੰ ਸਫਲ ਬਣਾ ਲਈਏ। ਇਸ ਕਰਕੇ ਮਹਾਰਾਜ ਦੱਸਦੇ ਹੈ, ਹਾਂ ਕਿਉਂ ਜਾਗੈ ਗੁਰ ਬਿਨ ਸੁੱਤਾ। ਇਹ ਗੁਰਾਂ ਤੋਂ ਬਿਨਾਂ ਅਵਿਦਿਆ ਦੀ ਗਾੜੀ ਨੀਂਦ ਵਿੱਚ ਸੁੱਤਾ ਹੋਇਆ ਨਹੀਂ ਜਾਗਦਾ, ਜਦ ਤੱਕ ਇਸ ਨੂੰ ਗਿਆਨ ਜਾਗਰਤ ਨਹੀਂ ਦਿੰਦੇ ਹਨ।
ਪਗ ਉੱਪੇ ਤਾਣਾ,
ਫਿਰ ਹੋਰ ਤਿਆਗੀ ਬਣ ਜਾਂਦਾ। ਪਗ ਉੱਪੇ ਤਾਣਾ, ਪੈਰਾਂ ਵਿੱਚ ਜੋੜਾ ਨੀ ਪਾਉਂਦਾ, ਨੰਗੇ ਪੈਰੀ ਘੁੰਮਦਾ ਹੈ।
ਆਪਣਾ ਕੀ ਹੈ ਤੁਹਾਡਾ?
ਪਿੱਛੇ ਜੁੱਤੀ ਕਿਸੇ ਨੂੰ ਦਾਨ ਦਿੱਤੀ ਨੀ ਤੇ ਵਿਚਾਰੇ ਨੂੰ ਮਿਲਣੀ ਕੀ ਹੈ? ਇਸ ਕਰਕੇ ਸਾਧ ਸੰਗੀ ਆਪਣਾ ਕੀ ਆ ਕਮਾਣਾ? ਫਿਰ ਆਪਣੇ ਕੀਤੇ ਹੋਏ ਨਾ ਦਾਨ ਪੁੰਨ ਕਰਮ ਰੂਪੀ ਜਿਹੜੇ ਕਰਮ ਹੈ ਉਹਨਾਂ ਦੇ ਅਨੁਸਾਰ ਆਪਣੇ ਕੀਤੇ ਹੋਏ ਕਰਮਾਂ ਨੂੰ ਕਮਾਉਣਾ ਕਮਾਉਂਦਾ ਹੈ।
ਫਿਰ
ਹੋਰ ਕੀ ਕਰਦਾ? ਜਿਹੜੇ ਘੋਰੀ ਲੋਕ ਹੈ ਬੜਾ ਪਖੰਡ ਕਰਦੇ ਹਿੰਦੁਸਤਾਨ ਚ, ਬੜੇ ਬੜੇ ਮਾੜੇ ਮਾਪੇ, ਇਹ ਕੀ ਕਰਦੇ ਹੈ? ਭੂਤਾਂ ਦੀਆਂ ਸਿੱਧੀਆਂ ਕਰਨ ਵਾਸਤੇ 40 ਦਿਨ ਇੱਕੋ ਥੱਟੇ ਤੇ ਉਹ ਲੰਮੇ ਪੈ ਜਾਂਦੇ, ਕੁਝ ਨੀ ਖਾਂਦੇ। ਫਿਰ ਇਹ ਬੰਦੇ ਦੀ ਗੰਦਗੀ ਖਾਂਦੇ। ਆਲਮ ਇਹਨੇ ਹੁੰਦਾ ਤ੍ਰਿਪਤ ਹੋਣਾ, ਮਾਲਮ ਇਹਨੇ ਹੁੰਦਾ ਮੈਲ, ਭੋਰੀ ਬਣ ਗਿਆ। ਆਲਮਲ ਖਾਈ ਬੇਚਾ ਸਾਰਿਆ ਮਨੁੱਖਾਂ ਦਾ ਮਾਣ ਸਿੱਧ ਦਿੱਤੀ ਸੀ ਭੂਤ ਨੇ ਸਿੱਧ ਕਰਨ ਵਾਸਤੇ, ਐਸੇ ਪੁੱਠੇ ਕੰਮ ਕਰਦੇ। ਆਲਮਲ ਖਾਈ, ਹਾਂਜੀ, ਮਲ ਖਾ ਕੇ ਆਲਮ ਨੇ ਆਪਣੇ ਆਪ ਨੂੰ ਤ੍ਰਿਪਤ ਕਰਦੇ ਹਨ।
ਸਿਰ ਛਾਈ ਪਾਈ,
ਫਿਰ ਸਿਰ ਵਿੱਚ ਉਹ ਮਸਾਣਾ ਨੂੰ ਜਗਾਉਂਦੇ, ਮਸਾਣੀ ਸਿੱਧ ਕਰਦੇ। ਉਜਲੇ ਸਿੱਧ ਕਰ ਲੈਂਦੇ, ਜਿਹਨੂੰ ਦੇ ਦਿੰਦੇ ਆ ਉਹਦਾ ਵੀ ਦਿਮਾਗ ਖਰਾਬ ਹੋ ਜਾਂਦਾ। ਕਹਿੰਦੇ ਜਿਹਨੂੰ ਮਸਾਣੀ ਦਿੱਤੀ ਹੋਈ, ਉਹ ਫਿਰ ਕੀ ਕਰਦੇ? ਮਸਾਣਾ ਦੀ ਜਿਹੜੀ ਸੁਆਹ ਹੈ ਸਿਰ ਵਿੱਚ ਪਾਉਂਦੇ ਹਨ, ਐਸੇ ਪੁੱਠੇ ਕੰਮ ਕਰਦੇ। ਭਾਰਤੀ ਜੀ ਕਹਿੰਦੇ ਮੈਨੂੰ ਵੀ ਇਹੋ ਜਿਹੇ ਪੁੱਠੇ ਕੰਮਾਂ ਚ ਲਾ ਲਿਆ। ਕਰ ਚਿੱਤ ਅਕਾਗਰ ਕਮੰਤਰ ਜਪੈ, ਸ਼ਮਸ਼ਾਨਨ ਮੈਂ ਨਿਸ ਪੁੰਜ ਖਪੈ, ਕਰਹੋ ਬਸ ਜਬ ਭੂਤਨ ਕੋ, ਪਰ ਕੀ ਹਰ ਦੇਹ ਅੰਬੂਤਨ ਕੋ। ਕਿਉਂ ਆਜੂ ਹਮਾਰੀ ਹੰਤ ਪਈ, ਹੁਣ ਏਕ ਬਰਾਤ ਨਾ ਆਨ ਲੱਭੀ। ਉਹ ਕਹਿੰਦਾ ਕਿ ਮੈਨੂੰ ਇਹਨਾਂ ਲੋਕਾਂ ਨੇ ਇਧਰਲੇ ਪਾਸੇ ਲਾ ਲਿਆ, ਮੈਂ ਜਾ ਕੇ ਸ਼ਮਸ਼ਾਨਾਂ ਵਿੱਚ ਮਸਾਣੀਆਂ ਜਗਾਉਂਦਾ ਰਿਹਾ, ਸਿੱਧ ਕਰਦਾ ਰਿਹਾ। ਕੁਮੰਤਰਾਂ ਦੇ ਜਾਪ ਕੀਤੇ ਕਿ ਭੂਤ ਨਾਲ ਸਿੱਧ ਕਰ ਲਾਂਗੇ। ਉਹਨਾਂ ਮੰਤਰੀਆਂ, ਤੰਤਰੀਆਂ, ਜੰਤਰੀਆਂ ਦਾ ਜੇ ਭੂਤ ਸਿੱਧ ਹੋ ਗਿਆ ਨਾ, ਮਾਇਆ ਇਕੱਠੀ ਕੀਤੀ ਕਰਾਈ, ਚੱਕ ਕੇ ਤੁਹਾਨੂੰ ਲਿਆ ਲੈਣ। ਗੱਜ ਕੇ ਬੋਲੋ, ਕਹਿੰਦੇ ਨਾ ਭੂਤ ਨੇ ਬਸ ਹੋਏ ਤੇ ਨਾ ਮਾਇਆ ਲਿਆ ਕੇ ਦਿੱਤੀ, ਸਮਾਂ ਜ਼ਰੂਰ ਵਿਅਰਥ ਨਾ ਚੁਗਵਾਇਆ। کیوں آجو ہماری ہنت پئی. اس طرح میری عمر بہت سمے ویرتھ بیت گئی. اج بھی بہت سارے لوگ اس طرح دے پیڑے کرم کرتے ٹونے ٹپانے دے لوکاں دے دراں برے ماں پلا رہے ہیں. کوئی تاگے تبیت پھٹے ہیں. یہ ہو جائے جڑے لوگ ہے یہ مر کے بھوت بنتے ہیں. پیڑی جون وچ جاندے کیونکہ بھوتان جانتی بھوتے دے جڑے بھوتان دی پوجا کرتے کرشن مہاراج گیتا دے وہ بھوتان دی جون چ پیندے. پیروں بھوت شیتلا دھاوے کر باہن وہ شارا ڈاوے ماں مائی کی پوجا کرے نر سے نار ہوئے ہو کر تم کہی ہو تو آد بھگوانی مکت کی بری کان چھپانی چھپ چھپ کرتا ہے جو نر سے آوے بلد چڑھے ڈورو ڈمکاو ماں مائی کی پوجا کرے نر سے نار ہوئے. یہ سارا کچھ بن کے دسیا ہو پر پھر بھی ابھی لوگ غلط سنگتوں کے نیچے زیرے ہیٹ آ کر زیرے اثر ہیٹ آ کے ماڑے کرم کرتے ہیں. پتا نہیں اگلے کہڑے کرم کیتے جا سنتاپ ہوگتے ہیں گاہاں دور کرتے ہیں. یہاں چیزوں کو بچنا چاہیے ساودھان رہنا چاہیے یہو جہ لوگوں کو. اور سچے ارادے نا دھن شری گرو گرنتھ صاحب کے چرنوں چ آ کے پاٹ سنو کیرتن سنو کتھا سنو نام ابھیاس کرو سیوا کرو. یہ سارے ترقی کے سادھن ہیں تے کلیش بھی کوئی نہیں. تو مہاراج سچے پاتشاہ دستے ہیں آل مل کھائی سر چھائی پائی تے سر بھی سوا پا لی. جدو یہ پٹھے کام کرتے نا ہریانے سے پھڑیا جی ایک تنتری ان کسی دے منڈے دی دیوی دے مندر چ بلی دے وہ تانتر کا پڑیا گیا پچھلے ہفتے کی اخبار چ دے دیر لوگ کیسے کام کرتے لوگوں کے منڈے مارتے ایسے پیڑے کام کرتے. اس کر کے سارے علاقے جتنے سلطان پور کے نیڑے کچھ سال ہوئے ایک نہنگ سنگھ سی نہ تو مینو بھی نہیں پتا ڈائی ٹکا ہی کہتے تھے. تو وہ پوتا کسی بیبی نے منتری نو پوچھا میرے منڈا نے وہ کہ منڈا تو ہوجو جی کسی منڈے کی بڑی نے وہ کہنے لگی کیویں اگے منڈا دھرتی کلا ٹھوک دتا جائے وہ اتنے بہ کے اشنان کر کے تیرے منڈا دسو ایڈا بجر پاپ کر کے یہ منڈا مار کے منڈا کیوں کر دوں پر یہاں لوگوں نے پیسے بٹورنے. اتنے بلی پنڈ ہے جی ساتویں پاتشاہ گردوارا متیا نو ہوں سنگت آدی بچے کھیڈتے ہوں وہ مائی نے بالٹی بڑی منڈے بھی مل کے نہیں لگے آہ کچھ کیتا جو دسیا منتری نے وہ منڈا نہ گیا بھال دے پھر ڈھونڈ ہوئی پوچھ دا کہندے جی ایک مائی ہے نو بالٹی لے جاندی جلے دیکھا وہ بالو جو بنائیو وہ منڈا تھلے کلا نہ ٹھوک کے مار کے نپیا اتنے بہ کے ناتی مٹی ریتا پاس جلے کھولیا بچوں نکلے وہ نہنگ تو ادو کا سلائی ہوا کر وہ تیرے بجوگ وہ سزا ہوئی کہنے تو بھاو اج بھی یہو جہ ماڑے لوگ ہیں جڑے ایسے ایسے پاپ کرتے ہیں گریز نہیں کرتے جگتے نہیں تو اگے سچے کی درگاہ کی لیکھا دینا پو سمجھتے نہیں. سارے بڑے پیڑے کرم ہیں بڑے پاپ کرم ہیں پھر یہاں کے سر میں بھائی شاہی سواہ ہی پی لانتا روپ
مورخ اندھے پت گوائی.
ایسے جو مورخ اندھے اگیانی لوگ ہیں انہوں نے سنسار دے اتنے اپنی پت عزت گوا لی. عزت والا جب کام نہیں کرنا تو عزت ملے کتوں کام پٹھے کرنے ہیں ساری عزت کتوں مل جائے گی اپنی پت گوا لے بابا بین ناو کش نہ پائی تو پٹواری بھائی کی کریے پٹواری بڑی دیر تو نال تر آ بابا نانک کا پتا بھی پٹواری سہرا بھی پٹواری پٹوریا بھی پٹواری تو اس کر کے سارے گوانڈ بھی پٹواری ہے جی ڈوری پوری ماتا ہے نہ بہت اسٹالا لے موکو نیت ڈرتا ہے پٹواری پر یہ پٹواری یہ جہاں نہیں رہا اینی بڑی گل کیونکہ بابا ماجہ کی سنگت کی تھی نا یہ سات رہا ہے تھی تو یہ کول پہاڑا ہے ہوں بڑھے ہوئے یہ شوق لگیا ادھر کا ہولی ہولی ٹرینڈ ہو جائے گا. تو آؤ سدگر سچے پاتشاہ کتن کرتے ہیں نا کتنے ہے بول
پائی
بنا پرمیشر کے نام تو یہو جہ جڑے پٹھے سیدھے ਉਹ ਕਰਮ ਕਰਦੇ ਹੈ ਉਹ ਕਿਸੇ ਥਾਂ ਨਹੀਂ ਪੈਂਦੇ, ਲੇਖੇ ਵਿੱਚ ਨਹੀਂ ਪੈਂਦੇ ਹਨ।
ਵਹਿ ਬੇਬਾਣੀ ਮੜੀ ਮਸਾਣੀ,
ਕਈ ਕੀ ਕਰਦੇ ਬੇਬਾਣੇ ਜੰਗਲਾਂ ਵਿੱਚ ਰਹਿੰਦੇ ਹੈ, ਮੜੀਆਂ ਜਿੱਥੇ ਜਾਂ ਮਸਾਣਾ ਵਿੱਚ ਰਹਿੰਦੇ ਹਨ।
ਅੰਧਨ ਜਾਣੇ ਫਿਰ ਪੁੱਛਤਾਣੀ,
ਅੰਧੇ ਅਗਿਆਨੀ ਲੋਕ ਐਸੇ ਕੁਮੰਤਰ ਜਪਦੇ ਹੈ, ਮਾੜੇ ਕਰਮ ਕਰਦੇ ਹੈ, ਨਾਮ ਨੀ ਜਪਦੇ, ਜਦੋਂ ਫਿਰ ਮਰਦੇ ਆ ਨਾ ਇਹਨਾਂ ਮੰਤਰੀ ਜੰਤਰੀ ਦੀ ਹਾਲਤ ਉਦੋਂ ਦੇਖੋ, ਬਾਰ ਅੱਧਾ ਹੀ ਬਖਸ਼ ਲੈ ਜਿਹੋ ਜਿਹੀ ਇਹਨਾਂ ਦੀ ਹਾਲਤ ਹੁੰਦੀ ਹੈ। ਅੰਧ ਨਾ ਜਾਣ, ਇਹ ਅੰਧੇ ਅਗਿਆਨੀ ਭਜਨ ਕਰਨਾ ਨੀ ਜਾਣਦੇ, ਨੇਕ ਸਿੱਖਿਆ ਦੇਣੀ ਭਲੇ ਪਾਸੇ ਲੋਕਾਂ ਨੂੰ ਲਾਉਣਾ ਇਹ ਨੀ ਜਾਣਦੇ। ਅੰਤ ਸਮੇਂ ਫਿਰ ਤਾਂ ਜਿੰਦ ਨਮਾਣੀ ਕੱਢੀਆ ਹੱਡਾਂ ਕੂ ਕੜਕਾਏ, ਪਾਤਸ਼ਾਹ ਕਰਨਾ ਪੈਂਦਾ। ਬੀਬੀਓ ਭੈਣੋ ਕਿਉਂ ਉੱਠ ਪਈਆਂ, ਬੈਠੋ ਕਥਾ ਸੁਣੋ, ਥੋੜੇ ਮਿੰਟ ਹੋਰ। ਇਹਨਾਂ ਦਾ ਮਨ ਨੀ ਲੱਗਦਾ, ਕਿਤੇ ਤਾਗੇ ਤਵੀਤਾਂ ਵਾਲੀਆਂ ਤਾਂ ਨੀ ਉੱਠ ਕੇ ਤੁਰਨ ਲੱਗ ਪਈਆਂ, ਵੇਖਿਓ ਕਿਤੇ, ਕਿਉਂਕਿ ਅੱਜ ਕਥਾ ਇਹੋ ਜਿਹੀ ਚੱਲ ਪਈ ਹੈ। ਇਉਂ ਨਾ ਹੋਵੇ ਭਾਈ, ਗੁੱਸਾ ਨਾ ਕਰ ਲਿਓ। ਮੈਂ ਤਾਂ ਪਿਆਰੋ ਜੋ ਪ੍ਰਕਰਨ ਆਉਂਦਾ ਉਹਦੇ ਅਨੁਸਾਰ ਬੇਨਤੀਆਂ ਕਰ ਰਿਹਾ। ਆਓ ਮਹਾਰਾਜ ਸੱਚੇ ਪਾਤਸ਼ਾਹ ਕਹਿ ਰਹੇ ਹੈ, ਅੰਧ ਨਾ ਜਾਣ, ਅੰਧੇ ਜਿਹੜੇ ਅਗਿਆਨੀ ਲੋਕ ਨਹੀਂ ਜਾਣਦੇ ਹਨ, ਨਾਮ ਜਪਣਾ, ਪੁੰਨ ਕਰਮ ਕਰਨਾ, ਨੇਕ ਕਰਮ ਕਰਨਾ, ਫਿਰ ਪਛਤਾਣੀ ਉਹਨਾਂ ਨੂੰ ਫਿਰ ਜੁਨੀਆਂ ਚ ਫਿਰਦਿਆਂ ਫਿਰਦਿਆਂ ਜਮਰਾਜਾ ਦੇ ਕਟਹਿਰੇ ਜਾ ਕੇ ਕੀਤੇ ਹੋਏ ਮਾੜੇ ਕਰਮਾਂ ਦਾ ਜਦੋਂ ਲੇਖਾ ਦੇਣਾ ਪੈਂਦਾ, ਪਾਤਸ਼ਾਹ ਕਰਨਾ ਪੈਂਦਾ ਹੈ। ਜਿਹਨਾਂ ਨੂੰ ਕਿਸੇ ਪੁੰਨ ਕਰਮ ਦੁਆਰਾ ਸਤਿਗੁਰੂ ਜੀ ਭੇਟਾ ਮਿਲ ਜਾਣ, ਉਹ ਪਿਆਰੇ ਆਤਮਾ ਗਿਆਨ ਦੀ, ਆਤਮਾ ਗਿਆਨ ਦਾ ਜੋ ਲਾਭ ਰੂਪੀ ਸੁੱਖ ਹੈ ਇਸ ਨੂੰ ਪ੍ਰਾਪਤ ਕਰਦੇ ਹਨ। ਜਦੋਂ ਕਿਸਨੂੰ ਦੁੱਖ ਦੇਵਾਂਗੇ ਤੇ ਸੁੱਖ ਕਿਵੇਂ ਮਿਲੇਗਾ। ਇੱਕ ਬ੍ਰਾਹਮਣੀ ਮਾਈ ਸੀ ਨਾ, ਇੱਕ ਸੰਤ ਨੇ ਜਾਣਾ ਭਿੱਖਿਆ, ਉਹਨੇ ਪੜਨਾ ਕਰ ਭਲਾ ਉਹ ਭਲਾ ਅੰਤ ਭਰੇ ਦਾ ਤੁਹਾਨੂੰ ਇਕਰਾ ਕੇ ਕਰੋ ਪੂਰੀ ਹੋ ਗਈ ਆ ਗਏ। ਜਿਹੜੇ ਭਿੱਖਿਆ ਵਾਲੇ ਸਾਧੂ ਉਹ ਇਕਦਮ ਆ ਕੇ ਭੋਜਨ ਨੀ ਛਕਦੇ, ਆ ਕੇ ਪਹਿਲਾਂ ਤੋਂ ਸਾਰੇ ਲੀੜੇ ਪਾਣੀ ਦੀ ਕੱਢਦੇ ਇਸ਼ਨਾਨ ਕਰਦੇ, ਫਿਰ ਤਸੱਲੀ ਨਾਲ ਨੀ ਖਾਣੀ ਰੋਟੀ। ਇਹ ਨਿਯਮ ਹੁੰਦਾ ਉਹਨਾਂ ਦਾ ਭਿੱਖਿਆ ਵਾਲੇ ਸਾਧੂ। ਮੰਗਤਿਆਂ ਦੀ ਹੋਰ ਗੱਲ ਹੈ, ਸਾਧੂਆਂ ਦੀ ਹੋਰ ਗੱਲ। ਇੰਨੇ ਇਸੇ ਮਾਈ ਦੇ ਚਾਰ ਲੜ ਕੇ ਕਿਤੇ ਬਾਹਰ ਅੰਦਰ ਕੰਮ ਕਰਨ ਗਏ, ਸਮਾਂ ਜ਼ਿਆਦਾ ਲੱਗ ਗਿਆ, ਭੁੱਖ ਲੱਗ ਗਈ, ਕਹਿੰਦੇ ਚਲੋ ਸੰਤਾਂ ਕੋਲ ਚੱਲਦੇ ਹਾਂ ਕੋਈ ਭੋਜਨ ਮਿਲ ਜੂ। ਅਜੇ ਬਾਬਾ ਜੀ ਕੋਈ ਪ੍ਰਸ਼ਾਦਾ ਆਰਾਮ ਹੈਗਾ, ਕਹਿੰਦੇ ਲਓ ਭਰਾਵੋ ਤੁਹਾਡੇ ਘਰੋਂ ਪਰੌਠੇ ਤੁਹਾਡੀ ਮਾਤਾ ਨੂੰ ਦਿੱਤੇ ਹੈ, ਇੱਕ ਇੱਕ ਲੈ ਲਓ। ਸਾਡਾ ਫਕੀਰਾਂ ਦਾ ਕਿ ਅਸੀਂ ਤਾਂ ਫਾਕਾ ਕੜਾਕਾ ਝੱਲਦੇ ਰਹਿੰਦੇ ਹਾਂ। ਇੱਕ ਇੱਕ ਚੱਲ ਲਿਆ, ਘਰ ਤੀ ਆ ਗਿਆ, ਪਾਉਂਦੇ ਆਉਂਦਿਆਂ ਜ਼ਹਿਰ ਅਸਰ ਕਰ ਗਈ, ਗਲੇਟੀਆਂ ਖਾ ਕੇ ਡਿੱਗ ਪੈ, ਹਰੀਹਾਰ ਹੋ ਗਿਆ, ਹਰੀਹਾਰ ਹੋ ਗਿਆ ਜੀ। ਮਾਈ ਪਿੱਟ ਗਈ ਹੈ, ਹੁਣ ਜਿਹਨੇ ਕੀਤਾ ਉਹਨਾਂ ਨੂੰ ਪਤਾ ਤਾਂ ਹੁੰਦਾ ਮੇਰਾ ਕੀਤਾ ਮੇਰੇ ਮੁਹਰਿਆ, ਉਹ ਕੁਛ ਵੀ ਮਰ ਲੱਗੇ ਕੀ ਕਹਿੰਦੇ ਸੰਤਾਂ ਨੂੰ ਰੋਟੀਆਂ। ਹੁਣ ਪਿੱਟ ਦੀ ਚਰ ਨੀ ਡਿੱਗਦੀ, ਮਹਾਰਾਜ ਚਾਰੇ ਮਰ ਗਏ ਤੱਕ ਅਸੀਂ ਤਾਂ ਪੜ ਗੱਜ ਕੇ ਬੋਲੋ। ਇਸ ਕਰਕੇ ਕਦੀ ਕਿਸੇ ਦਾ ਬੁਰਾ ਨਾ ਕਰਿਆ ਕਰੋ, ਸਭ ਦਾ ਭਲਾ ਕਰੋ। ਅਮਨੇ ਚੰਗੇ ਬੁਰਾ ਨਹੀਂ ਕੋਈ, ਪ੍ਰਣਵਤ ਨਾਨਕ ਤਾਰਾ ਸੋ ਰੀਦਾ, ਬੁਰੇ ਦਾ ਭਲਾ ਕਰ, ਗੁੱਸਾ ਮੰਨਾ ਹਟਾਏ, ਡੇਲੀ ਰੋਗ ਨਾ ਲੱਗੇ, ਪੱਲੇ ਸਭ ਕੁਛ ਪਾਏ, ਭਲੇ ਭਲੇ ਕਰ ਮੰਨੀਏ, ਬੁਰਿਆਂ ਦੇ ਹਰ ਕਾਜ ਸਵਾਰੇ। ਗੱਜ ਕੇ ਬੋਲੋ
ਸਤਨਾਮ।
ਜਿਹਨਾਂ ਨੂੰ ਸਤਿਗੁਰੂ ਮਿਲਦੇ ਹਨ ਉਹ ਪਿਆਰੇ ਸੁਖਾਂ ਦੀ ਪ੍ਰਾਪਤੀ ਕਰ ਲੈਂਦੇ ਹਨ, ਕਿਉਂਕਿ ਉਹ ਕਰਮ ਹੀ ਸੁੱਖਾਂ ਲਈ ਕਰਦੇ, ਦੁੱਖਾਂ ਲਈ ਨਹੀਂ ਕਰਦੇ ਹਨ।
ਹਰ ਕਾ ਨਾਮ ਮਨ ਵਸਾਏ,
ਪਿਆਰੇ ਹਰੀ ਪਰਮੇਸ਼ਰ ਦਾ ਨਾਮ ਆਪਣੇ ਮਨ ਵਿੱਚ ਵਸਾ ਲੈਂਦੇ ਹਨ।
ਨਾਨਕ ਨਜ਼ਰ ਕਰੇ ਸੋ ਪਾਏ,
ਜਿਨ੍ਹਾਂ ਦੇ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਦੀ ਮਿਹਰ ਦੀ ਨਜ਼ਰ ਹੁੰਦੀ ਹੈ, ਉਹ ਪਰਮੇਸ਼ਰ ਦਾ ਨਾਮ ਜਪਣ ਦੀ ਜੋ ਜੁਗਤੀ ਹੈ, ਵਿਚਾਰ ਹੈ, ਇਸ ਨੂੰ ਪ੍ਰਾਪਤ ਕਰਦਾ ਹੈ।
ਆਸ ਅੰਦੇਸ਼ੇ,
ਦੁਨੀਆਂ ਦੀਆਂ ਜੋ ਆਸਾਂ ਤੇ ਅੰਦੇਸ਼ੇ ਜਿਹੜੇ ਸ਼ੰਕੇ ਹਨ ਇਹਨਾਂ ਤੋਂ ਨਿਹ ਕੇਵਲ ਸ਼ੁੱਧ ਹੋ ਜਾਂਦਾ, ਕੋਈ ਫੁਰਨਾ ਨਹੀਂ ਰਹਿੰਦਾ, ਆਸਾ ਤ੍ਰਿਸ਼ਨਾ ਮਮਤਾ ਸਭ ਮਿਟ ਜਾਂਦੀਆਂ। ਇਹ ਆਸਾ ਬੜੀ ਭੈੜੀ ਚੀਜ਼, ਭਰਤਰੀ ਜੀ ਰਾਜ ਤਿਆਗ ਕੇ ਤੁਰੇ ਜਾਂਦੇ, ਕਿਸੇ ਪਾਨ ਚੱਪ ਕੇ ਥੁੱਕਿਆ ਹੋਇਆ ਚਾਂਦੀ ਚਾਂਦਨੀ ਉਹ ਲਾਲ ਰੰਗ ਦਾ ਭੂਪੜਾ ਬਣਿਆ ਹੋਇਆ। ਹੁਣ ਰਾਜਾ ਜੀ ਸੀ, ਹੀਰੇ ਜਵਾਹਰਾ ਦੇਖੇ ਸੀ, ਉਹਨੇ ਕਿਹਾ ਸ਼ਾਇਦ ਲਾਲ ਹੀ ਪਿਆ, ਵੀ ਚਲੋ ਆਪਾਂ ਦੇ ਤਾਂ ਕੰਮ ਨਹੀਂ ਕਿ ਗਰੀਬ ਨੂੰ ਦੇ ਦਿਆਂਗੇ। ਜਿਹੜੇ ਚੁੱਕਣ ਲੱਗਾ ਹੱਥ ਲਿਬੜ ਲਿਆ, ਉੱਥੇ ਫਿਰ ਲਾਹਨਤ ਪਾਉਂਦਾ ਮਨ ਨੂੰ, ਕਹਿੰਦਾ ਰਤਨ ਜੜ ਮੰਦਰ ਤਰੇ ਹਰ ਸਖੀਆਂ ਕਹਿ ਸਾਥ ਰੇਮਨ ਧੋਖੇ ਲਾਲ ਕੇ ਭਰੇ ਪੀਕ ਸਿਓ ਹਾਥ। ਕਹਿੰਦਾ ਰਤਨਾਂ ਨਾਲ ਜੜੇ ਹੋਏ ਮਹਿਲ ਮਾੜੀਆਂ ਤੇ ਆ ਗਿਆ ਆ। ਰਾਜੇ ਨੇ ਗੱਲ ਮੋਤੀਆਂ ਦਾ ਕਾਲਾ ਉਹਨਾਂ ਨੂੰ ਤੇ ਆ ਗਿਆ। ਕਹਿੰਦੇ ਇਹ ਮਨ ਲਾਲ ਦੇ ਧੋਖੇ ਜਾਂ ਥੁੱਕ ਨੇ ਹੱਥ ਲਵੇੜ ਲੈ। ਫਿਰ ਉੱਥੇ ਸ਼ਬਦ ਆ ਜਾ ਰਿਹਾ ਇਹ ਤ੍ਰਿਸ਼ਨਾ ਕੈਸੀ ਭੈੜੀ ਸੀ। ਅਬ ਤੂੰ ਹਮ ਕੋ ਤਾਜ ਤ੍ਰਿਸ਼ਨ ਨੇ ਤੁਮ ਲਾਲ ਵਿਖੇ ਮਮ ਖੇਦ ਕਨੇ ਤੁਮ ਕਿਨ ਮੁਝੇ ਮਨ ਬਾਤ ਜਬੇ ਧਨ ਸੰਕ ਉੱਠੀ ਮਨ ਮੋਰ ਤਬੇ। ਕਹਿੰਦੇ ਆ ਪਾਪਣ ਚੰਡਾਲਣੀ ਤ੍ਰਿਸ਼ਨਾ ਹੁਣ ਤਾਂ ਮੈਂ ਸਾਧ ਹੋ ਗਿਆ ਹੁਣ ਤਾਂ ਖਿਹੜਾ ਛੱਡ ਦੇ ਤੂੰ ਹਾਲੇ ਵੀ ਖਿਹੜਾ ਨੀ ਛੱਡ ਦੇ। ਤੁਮ ਲਾਭ ਵਿਖੇ ਮਮ ਖੇਦ ਕਨੇ ਤੇਰੇ ਲਾਭ ਵਿੱਚ ਮੈਨੂੰ ਬੜਾ ਕਲੇਸ਼ ਹੈ। ਤੁਮ ਕਿਨ ਮੁਝਾ ਮਨ ਬਾਤ ਜਬੇ ਇਹ ਪਾਪਣ ਜਦੋਂ ਤੂੰ ਮੇਰੇ ਹਿਰਦੇ ਚ ਨਿਵਾਸ ਕਰਦੀ ਹੈ ਤ੍ਰਿਸ਼ਨਾ ਧਨ ਸੰਕ ਉੱਠੀ ਮਨ ਮੋਰ ਤਵੇ ਫਿਰ ਧਨ ਨੂੰ ਪ੍ਰਾਪਤ ਕਰਦੀ ਸ਼ੰਕਾ ਮਨ ਚ ਪੈਦਾ ਹੋ ਜਾਂਦੀ ਉੱਥੋਂ ਧਨ ਮਿਲੂ ਉੱਥੋਂ ਮਿਲੂ। ਜਿਹੜੇ ਇੰਡੀਆ ਵਾਲੇ ਇੰਗਲੈਂਡ ਨੂੰ ਦੌੜੇ ਇੰਗਲੈਂਡ ਵਾਲੇ ਕੈਨੇਡੇ ਨੂੰ ਦੌੜੇ ਕੈਨੇਡੇ ਵਾਲੇ ਅਮਰੀਕਾ ਨੂੰ ਦੌੜੇ ਹੋਏ ਤ੍ਰਿਸ਼ਨਾ ਨੀ ਮਿਟਦੀ। ਤ੍ਰਿਸ਼ਨਾ ਬਿਰਲੇ ਕੀ ਬੁੱਝੀ ਕੋਟ ਜੋਰੇ ਲਾਸ ਕਰੋਰੇ ਮਾਨਾ ਹੋਰੇ ਪਰੇ ਪਰੇ ਹੀ ਕਹੋ ਲੁਜੀ। ਇਸ ਕਰਕੇ ਤ੍ਰਿਸ਼ਨਾ ਬੁੱਝਿਆ ਹਰ ਕਾ ਨਾਮ ਇਹ ਪਰਮੇਸ਼ਰ ਦੇ ਨਾਮ ਨਾਲ ਮਿਟਦੀ ਹੈ ਨਹੀਂ ਦੁਨੀਆਂ ਭਟਕਦੀ ਫਿਰਦੀ ਹੈ। ਦੇਣ ਵਾਲਾ ਉੱਥੇ ਵੀ ਉਹੀ ਹੈ ਇੱਥੇ ਵੀ ਉਹ ਇੰਡੀਆ ਚ ਵੀ ਉਹੀ ਹੈ। ਜੇ ਉਹਦੇ ਤੇ ਭਰੋਸਾ ਵੱਧ ਜਾਏ ਜਿੱਥੇ ਬਹਿ ਕੇ ਨਾਮ ਜਪੋਗੇ ਉੱਥੇ ਹੀ ਤੁਹਾਡੀ ਪਰਾਰੰਭ ਭੇਜ ਦੇਵੇਗਾ। ਗੱਜ ਕੇ ਬੋਲੋ ਪਰ ਉਹਦੇ ਤੇ ਭਰੋਸਾ ਨਹੀਂ ਵੱਜਦਾ ਸਿਦਕ ਨਹੀਂ ਆਉਂਦਾ। ਇਸ ਲਈ ਮਹਾਰਾਜ ਕਹਿੰਦੇ ਹਨ ਆਸ ਦੇਸੇ ਤੇ ਨਿਹ ਕੇਵਲ ਸ਼ੁੱਧ ਹੋ ਜਾਂਦੇ ਹਨ।
ਸ਼ਬਦ ਜਲਾਏ
ਹਾਂ ਥੋੜਾ ਜਿਹਾ ਫਰਕ ਰਹਿ ਗਿਆ ਹੋ ਗਿਆ ਸੀ
ਹੋਮੈ
ਸ਼ਬਦ
ਜਲਾਏ
ਜਿਹੜੀ ਹੋਮੇ ਬਿਰਤੀ ਹੈ ਇਸ ਨੂੰ ਸ਼ਬਦ ਨਾਲ ਜਲਾਏ ਸਾੜ ਦਿੰਦੇ ਹਨ।
ਪੌੜੀ
ਪੌੜੀ ਊੜਾ ਵੀ ਵਿੱਚ ਬੋਲਣਾ ਹਾਂਜੀ।
ਭਗਤ ਤੇਰੇ ਮਨ ਭਾਵ ਦੇ
ਭਗਤ ਤੇਰਾ ਮਨ ਭਾਵ ਦੇ ਜਿਹੜੇ ਤੇਰੇ ਭਗਤ ਹੈ ਨਾ ਉਹ ਤੇਰੇ ਮਨ ਨੂੰ ਬਹੁਤ ਚੰਗੇ ਲੱਗਦੇ। ਜਿਵੇਂ ਮਾਤਾ ਪਿਤਾ ਦਾ ਆਗਿਆਕਾਰੀ ਪੁੱਤਰ ਹੋਵੇ ਬਹੁਤ ਪਿਆਰਾ ਲੱਗਦਾ ਨਾ ਇਸੇ ਤਰ੍ਹਾਂ ਜਿਹੜੇ ਰੱਬ ਦੇ ਸੰਤ ਭਗਤ ਹਨ ਉਹਦੇ ਆਗਿਆਕਾਰੀ ਉਹਦੇ ਭਾਣੇ ਰਜਾ ਚ ਚੱਲਦੇ ਹੈ ਉਹ ਸੰਤ ਭਗਤ ਰੱਬ ਨੂੰ ਬਹੁਤ ਪਿਆਰੇ ਲੱਗਦੇ। ਲਾਲੂ ਮਹਾਰਾਜ ਗੁਰੂ ਨਾਨਕ ਸਾਹਿਬ ਨੂੰ ਮਿਲਣ ਆਇਆ ਉਹਨੂੰ ਮਿਲਣ ਵਾਸਤੇ ਆਪੇ ਹੀ ਚਲੇ ਕਿਉਂਕਿ ਪਿਆਰਾ ਆਪ ਮਿਲਣ ਵਾਸਤੇ ਚਲੇ ਕਿਉਂਕਿ ਸੰਤਾਂ ਭਗਤਾਂ ਨਾਲ ਮਹਾਰਾਜ ਬਹੁਤ ਪਿਆਰ ਕਰਦੇ। ਜੇ ਰੱਬ ਨਾਲ ਉਹ ਪਿਆਰ ਕਰਦੇ ਹੈ ਤੇ ਰੱਬ ਤਾਂ ਬਹੁਤ ਪਿਆਰ ਕਰਦਾ। ਭਾਈ ਗੁਰਦਾਸ ਜੀ ਕਹਿੰਦੇ ਆ ਜੇ ਇੱਕ ਕਦਮ ਉਹਦੇ ਲਈ ਚਲੋ ਮਹਾਰਾਜ ਤਾਂ ਕਿੰਨੇ ਕਦਮ ਚੱਲ ਕੇ ਆਉਂਦੇ। ਚਰਨ ਸਰਨ ਗੁਰ ਇੱਕ ਪੈਂਡਾ ਜਾਏ ਚੱਲ ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ। ਮਹਾਰਾਜ ਦਾ ਕਰੋੜਾਂ ਹੀ ਪਿੰਡ ਅੱਗੇ ਆ ਕੇ ਲੈਣ ਆਉਂਦੇ। ਅਤਨੁੱਲੀ ਪਿੰਡ ਆ ਜੀ ਸਾਡੇ ਉੱਥੇ ਹਰਕੁਆਲ ਦੇ ਨੇੜੇ ਉੱਥੇ ਵੀ ਇੱਕ ਬੀਬੀ ਉਹਨੇ ਹਰਕੁਆਲ ਦਰਸ਼ਨ ਲਿਆਉਣਾ ਰਾਸਤੇ ਚ ਪਿੰਡ ਸੀ ਕੁਝ ਮੁਸਲਮਾਨਾਂ ਦੀ ਬੱਸ ਸੀ ਉਹ ਮੁੰਡਿਆਂ ਨੂੰ ਬੈਠੇ ਹਾਸੇ ਉਹ ਦੇ ਰਹਿਣਾ ਰਾਤ ਉਹਦੇ ਮਨ ਚ ਭੈ ਹੋਇਆ ਤੇ ਕਈ ਵਾਰੀ ਕੱਲਿਆਂ ਆਉਣਾ ਪੈਂਦਾ ਸੰਗਤ ਨੀ ਨਾਲ ਹੁੰਦੀ। ਮਹਾਂਪੁਰਸ਼ਾਂ ਨੂੰ ਬੇਨਤੀ ਕੀਤੀ ਮਹਾਰਾਜ ਮਨ ਚ ਕਈ ਵਾਰੀ ਖੌਫ ਜਿਹਾ ਆਉਂਦਾ। ਮਹਾਰਾਜ ਕਹਿੰਦੇ ਜਦੋਂ ਗੁਰੂ ਨਾਨਕ ਦੇ ਘਰ ਪ੍ਰੀਤ ਬਣ ਸ਼ਰਧਾ ਭਗਤੀ ਨਾਲ ਤੁਰਦਾ ਪੰਜ ਸ਼ਹੀਦ ਸਿੰਘ ਉਹਦੇ ਨਾਲ ਉਦੋਂ ਤੁਰ ਪੈਂਦੇ ਆ ਕਦੀ ਨੀ ਡਰਨਾ ਚਾਹੀਦਾ। ਡਰਨਾ ਨੀ ਬੀਬਾ ਮਹਾਰਾਜ ਕਹਿਣ ਲੱਗੇ ਇੱਕ ਦਿਨ ਆ ਰਹੀ ਹੈ ਮਨ ਚ ਖੌਫ ਆ ਗਿਆ ਤੇ ਮਹਾਂਪੁਰਸ਼ਾਂ ਨੇ ਕਿਹਾ ਸੀ ਨਾਲ ਤਾਂ ਕੋਈ ਨੀ ਦੀਦਾ ਜਿਹੜੇ ਨਿਗਾਹ ਫੇਰੀ ਚ ਪਿੱਛੇ ਪੰਜ ਸ਼ਹੀਦ ਸਿੰਘ ਘੋੜਿਆਂ ਤੇ ਸ਼ਸਤਰ ਧਾਰੀ ਆ ਰਹੇ। ਕਹਿੰਦੇ ਬੀਬੀ ਅਸੀਂ ਤਾਂ ਰੋਜ਼ ਰਕਸ਼ਾ ਵਾਸਤੇ ਆਉਂਦੇ ਹਾਂ ਪਰ ਤੈਨੂੰ ਮਹਾਂਪੁਰਖਾਂ ਦੇ ਬਚਨ ਤੇ ਸੰਸਾ ਹੋਇਆ ਸੀ ਦਿਖਾਈ ਤਾਂ ਦਿੱਤੀ ਵੀ ਸ਼ਰਧਾ ਨਾ ਟੁੱਟੇ। ਗੱਜ ਕੇ ਬੋਲੋ
ਸਤਨਾਮ।
ਪਰ ਜੇ ਕੋਈ ਤੁਰਦਾ ਹੈ ਗੁਰੂ ਕਾ ਪਿਆਰਾ ਤੇ ਜੇ ਕੋਈ ਸਿਰਮੇ ਨੂੰ ਜਾਓ ਫੇਰ ਤਾਂ ਨੀ ਸ਼ਹੀਦਾਂ ਨਾਲ ਜਾਣਾ ਜਾਂ ਕਲੱਬ ਪੱਗ ਚ ਜਾਓ ਇਹ ਭੂਤਨੇ ਦੇ ਨਾਲ ਜ਼ਰੂਰ ਜਾਣਗੇ। ਗੱਜ ਕੇ ਬੋਲੋ
ਸਤਨਾਮ।
ਇਹੋ ਜਿਹਾ ਹੈ ਇਹੋ ਜਿਹੀ ਦਿਸ ਹੈ ਨਾ ਬਾਣੀ ਪੜ੍ਹੇਗਾ ਕਹਿੰਦੇ ਸ਼ਹੀਦ ਮਰੀਦ ਪਰਮੇਸ਼ਰ ਦਾ ਹੱਕ ਹੋ ਜਾਏਗਾ। ਇਸ ਕਰਕੇ ਮਹਾਰਾਜ ਕਹਿੰਦੇ ਆ ਭਗਤ ਜਿਹੜੇ ਆ ਉਹ ਤੇਰੇ ਮਨ ਨੂੰ ਬਹੁਤ ਭਾਉਂਦੇ ਹਨ, ਚੰਗੇ ਲੱਗਦੇ ਹਨ। ਵਾਹਿਗੁਰੂ ਦੀ ਕੀਰਤੀ ਗਾਉਂਦੇ ਕੀਰਤਨ ਕਰਦੇ ਨਾ ਪਰਮੇਸ਼ਰ ਦੇ ਦਰਬਾਰ ਚ ਬਹੁਤ ਹੀ ਸੋਭਨੀਕ ਲੱਗਦੇ। ਹੁਣ ਗਿਆਨੀ ਜੀ ਜਿਹੜੇ ਕੀਰਤਨ ਕਰਦੇ ਹੁੰਦੇ ਨਾ ਤੁਹਾਨੂੰ ਆਪਣੇ ਰਾਗੀਆਂ ਤੇ ਭਰੋਸਾ ਘੱਟ ਹੈ, ਬਾਹਰ ਦੇ ਆ ਜਾਣ ਬੜਾ ਆਉਂਦੇ ਦੌੜ ਦੌੜ ਕੇ। ਜੇ ਗੁਰਦੁਆਰਾ ਦਾ ਗ੍ਰੰਥੀ ਕਿੰਨਾ ਵਿਦਵਾਨ ਹੋਵੇ ਕਿੰਨਾ ਰਾਗੀ ਹੋਵੇ ਉਹਦੇ ਤੇ ਨਿੰਜ ਕੇ ਇਹ ਤਾਂ ਸਾਡਾ ਭਾਈ ਜੀ ਹੈ, ਅਰਦਾਸਾਂ ਤੁਹਾਡੀਆਂ ਇਹ ਕਰੇ, ਪਾਪਾਂ ਦੀਆਂ ਪੰਡਾਂ ਤੁਹਾਡੀਆਂ ਇਹ ਚੁੱਕੇ, ਭਾਰ ਤੁਹਾਡੇ ਇਹ ਲਾਵੇ ਤੇ ਸਾਨੂੰ ਵਡਿਆਈ ਹੋਵੇ। ਸਾਡੇ ਸਮਾਜ ਵਿਚ ਭਾਈ ਦਾ ਤਾਂ ਕੋਈ ਸਤਿਕਾਰ ਰਿਹਾ ਹੀ, ਇੰਨਾ ਸਾਤਾ ਲੜੇ ਇੱਥੇ ਦਾ ਹੁਣ ਰਿਵਾਜ ਨੀ ਨਾ। ਇੰਡੀਆ ਜਿਹੜਾ ਮਰੂੰਡਾ ਵਿਚ ਉਹ ਵੀ ਭਾਈ ਵੇ ਭਾਈ ਮਰੂੰਡੇ ਵਾਲੇ, ਮੂਲਾਂ ਵਿਚ ਮੂਲੀਆਂ ਵਿਚ ਵੇ ਭਾਈ ਮੂਲੀਆਂ ਵਾਲੇ, ਇੰਨਾ ਸਾਤਾ ਲੜ। ਜੇ ਗੁਰਦੁਆਰਾ ਗ੍ਰੰਥ ਜੀ ਹੋਵੇ ਅਨਾਲ ਜੀ ਕੜਾਹ ਖਾਣੇ ਕਿੱਧਰੋਂ ਆਏ ਲੈ ਆਹ ਗੱਲ ਕਹਿ ਬਈ ਕੜਾਹ ਉਹੀ ਖਾਊ ਜਿਹੜਾ ਗੁਰੂ ਦਰਬਾਰ ਚ ਪ੍ਰਸ਼ਾਦ ਹਰੇਕ ਨੂੰ ਕਿੱਥੋਂ ਮਿਲ ਜੂਗੀ ਗੁਰੂ ਦੀ ਬਖਸ਼ਿਸ਼ ਚ। ਇਹ ਤਾਂ ਜਿਹੜਾ ਮਹਾਰਾਜ ਦੇ ਚਰਨਾਂ ਚ ਉਹਨੂੰ ਹੀ ਮਿਲਣਾ, ਐਵੇਂ ਨੀ ਮਿਲ ਸਕਦਾ, ਇਹ ਨੀ ਚੀਜ਼ ਹਰੇਕ ਨੂੰ ਮਿਲਦੀ ਹੁੰਦੀ। ਉਹ ਇਸ ਕਰਕੇ ਭਾਈ ਕੌਣ, ਭਾਈ ਮਨੀ ਸਿੰਘ, ਭਾਈ ਤਾਰੂ ਸਿੰਘ, ਭਾਈ ਮਤੀਦਾਸ, ਭਾਈ ਦਿਆਲਾ ਜੀ, ਇਹ ਭਾਈ ਚੱਲ ਛੋਟਾ ਜਥੇਦਾਰ ਗਿਆਨੀ। ਉਹ ਇਸ ਕਰਕੇ ਭਾਈ ਮੈਂ, ਭਾਈ ਮੈਨੇ ਹੁੰਦਾ ਆ ਗਿਆ, ਭਾਈ ਮੈਨੇ ਗੁਰੂ ਦੀ ਆਗਿਆ ਨੂੰ ਮੰਨਣ ਵਾਲਾ। ਗੱਜ ਕੇ ਬੋਲੋ, ਪਰ ਸਾਡੇ ਲੋਕਾਂ ਅਰਥ ਦਾ ਵੀ ਅਨਰਥ ਬਣਦਾ ਜਾਵੇ ਤੇ ਜਦੋਂ ਦੁੱਖ ਹੋਵੇ ਤੇ ਭਾਈ ਜੀ ਨੂੰ ਕਹਿਣਾ ਸਾਡੀ ਅਰਦਾਸ ਕਰ, ਤੇ ਜੇ ਕੀਰਤਨ ਕਰਦਾ ਹੋਵੇ ਨਾ ਉਹਨੂੰ ਵਿਚਾਰੇ ਨੂੰ ਕੋਈ ਪੌਂਡ ਰੱਖਣਾ ਨਾ ਪੈਣੀ ਰੱਖਣਾ, ਇਹ ਤਾਂ ਘਰ ਦਾ ਹੀ ਆ ਜੀ। ਜੇ ਘਰ ਦਾ ਤਾਂ ਵਿਚਾਰੇ ਨੂੰ ਰੜੇ ਮਾਰੋ, ਉਹਦਾ ਨਾ ਸਤਿਕਾਰ ਕਰਿਓ। ਬਈ ਬਗਾਨਿਆਂ ਨੂੰ ਪੈਸੇ ਦਿੰਦੇ ਆ, ਜਿਹੜਾ ਘਰ ਦਾ ਉਹ ਭੁੱਖਾ ਮਰੀ ਜਾ। ਆ ਦੇਖ ਲਓ ਜੀ ਸਾਡਾ ਕੰਮ, ਸਾਡੀ ਵਿਚਾਰਧਾਰਾ ਕਿੱਧਰ ਦੀ ਹੈ। ਜੇ ਗ੍ਰੰਥੀ ਸਿੰਘ ਚੰਗੇ ਬਾਤਰ ਪਾ ਲਵੇ, ਲਓ ਜੀ ਹੁਣ ਤਾਂ ਭਾਈ ਨੀ ਮਾਨ। ਬਈ ਜਿਹਨ ਮਹਾਰਾਜ ਦੀ ਤਾਬਿਆ ਪੈਣਾ ਲੀਰਾ ਪਾ ਲਵੇ, ਜੇ ਕਿਤੇ ਸੈਂਟਰ ਆ ਲੈ, ਲਓ ਜੀ ਹੁਣ ਤਾਂ ਭਾਈ ਬੜਾ ਮੁਸ਼ਕਿਲ ਆਉਂਦੇ ਹੈ। ਬਈ ਹੋਰ ਦੱਸੋ ਵੀ ਗੋਹਾ ਮਾਰ ਲਵੇ, ਮਹਾਰਾਜ ਤਾਬਿਆ ਬੈਠੂ, ਸੁਗੰਧੀ ਆਊ, ਲਾਪਟ ਆਊ, ਸੋਹਣਾ ਆਊ। ਮਹਾਰਾਜ ਦੇ ਵੀ ਸੈਂਟ ਸੈਟ ਬਹੁਤ ਸੁੰਦਰ, ਸੰਤ ਮਾੜਾ ਰਾੜਾ ਸਾਹਿਬ ਵਾਲੇ ਇੱਕ ਕਿਹਾ ਕਰੇ ਜੀ ਸੰਤ ਸੈਂਟ ਬੜੀ ਵਰਤਦੇ, ਬੜੇ ਸ਼ਕੀਨ ਹੈ ਸੰਤ, ਇਹਦੇ ਕਾਰਜ ਜਾਣ ਉਹ ਵੀ ਨਹਿਰੇ ਨਹਿਰ ਤੁਰਿਆ ਜਾਏ, ਮਹਾਰਾਜ ਹੁਣੀ ਜਾਣੀ ਆ ਗੱਡੀ ਰੋਕਦੇ। ਕਹਿੰਦੇ ਸੁਣਾ ਵੀ ਪਿਆਰਿਆ ਤੂੰ ਬੜੀ ਭੰਡੀ ਕਰਦਾ ਵੀ ਸੰਤ ਸੈਂਟ ਬੜੀ ਵਰਤਦੇ ਹੈ, ਤੈਂ ਅੱਜ ਤੈਨੂੰ ਸੈਂਟ ਦਿੱਤੀ ਵੀ ਹੈ। ਕਹਿੰਦੇ ਹੋਰ ਅਸੀਂ ਆਪਣੇ ਪਿੰਡ ਨੂੰ ਗੋਹਾ ਮਾਰ ਲਿਆ ਕਰੀਏ, ਗੰਦ ਮਾਰ ਲਿਆ ਕਰੀਏ, ਫੇਰ ਖੁਸ਼ ਹੋ ਜੂ। ਨਹੀਂ ਜੀ ਨਹੀਂ ਜੀ ਨਹੀਂ, ਕਹਿੰਦੇ ਨਾ ਭੰਡੀ ਰੋਜ਼ਗਾਰ। ਕਹਿੰਦੇ ਸੈਂਟ ਬੰਦਿਆਂ ਨੂੰ ਮਿਲੀ ਹੈ ਕਿ ਬੋਲਦਾ ਦੇ ਸਿੰਘਾਂ ਦੇ ਲਾਉਣ ਨੂੰ ਮਿਲੀ ਹੈ। ਗੱਜ ਕੇ ਬੋਲੋ, ਸਤਨਾਮ, ਇਹ ਬੰਦਿਆਂ ਨੇ ਵਰਤਣੀ ਹੈ। ਪਰ ਜੇ ਗ੍ਰੰਥੀ ਸਿੰਘ ਵਰਤ ਲਾ ਡੈਵਲਪ ਨੂੰ ਮਾਰਦੀ, ਉਹਦੇ ਬ੍ਰਾਂਡ ਉਦੋਂ ਹੀ ਕੱਢ ਦਿੰਦੇ। ਤੇ ਤੁਸੀਂ ਮਾਰ ਤੋਂ ਪਹਿਲਾਂ ਸ਼ਰਾਬਾਂ ਪੀਓ, ਮੀਟ ਖਾਓ, ਗੋਆ ਵਿੱਚ ਸੈਂਟ ਚੱਲਣੀ ਪਤਾ ਨਾ ਲੱਗ ਜਾ ਲੈਚਿਆਂ ਕਾਲਣ ਨੂੰ। ਤੁਹਾਨੂੰ ਮਾਫ਼ੀ ਆ ਤੇ ਗ੍ਰੰਥੀ ਸਿੰਘ ਵਾਸਤੇ ਕਿਉਂ ਨੀ ਰਹੀ? ਪਰ ਸਾਡਾ ਸਮਾਜ ਇਹ ਜਿਹਾ ਅਸੀਂ ਬਰਦਾਸ਼ਤ ਨਹੀਂ ਕਰ, ਸਾਡੀ ਸੋਚ ਘਟੀਆ ਘਟੀਆ ਵਿਚਾਰ। ਤੋ ਆਓ ਸੱਚੇ ਪਾਤਸ਼ਾਹ ਕਿਰਪਾ ਕਰਨ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਦਰ ਸੋਹਣ ਕੀਰਤ ਗਾਉਣ, ਜਦੋਂ ਕੀਰਤਨ ਗਾਉਂਦੇ ਆ ਵਾਹਿਗੁਰੂ ਦੇ ਦਰਬਾਰ ਚ ਸੋਭਾ ਪਾਉਂਦੇ ਆ। ਮਿੱਠੀ ਮਿੱਠੀ ਬਾਣੀ ਤੇਰੀ ਚਾਲ ਸੁਹਾਵੀ, ਮਧਰਾੜੀ ਬਾਣੀ ਕੋਪਨ ਕੋਕਲਾ ਚੱਕ ਤਰਲ ਜਵਾਨੀ। ਜਿਹੜੇ ਬਾਬਾ ਨਾਨਕ ਕੀਰਤਨ ਕਰਦੇ ਭਾਈ ਮਰਦਾਨਾ ਜੀ ਛੱਡ ਬਾਜਦਾ ਜੀ, ਔਰ ਸੰਤ ਬਾਬਾ ਜਵੰਗ ਸਿੰਘ, ਬਾਬਾ ਜਵਾਲਾ ਸਿੰਘ ਦੇ ਗੁਰਭਾਈ ਜਦੋਂ ਕਿਤੇ ਕੀਰਤਨ ਕਰਦੇ ਸਨ ਪੰਛੀ ਰਾਹ ਛੱਡ ਕੇ ਬਹਿ ਜਾਂਦੇ ਸਨ। ਐਸਾ ਕੀਰਤਨ ਮਹਾਂਪੁਰਸ਼ ਰਤਨ ਸੰਤ ਰਾੜੇ ਵਾਲੇ ਆ ਦੇ ਲੋ ਅਫਰੀਕਾ ਚ ਗਏ ਆਹਵਚੀ, ਜਿਹੜੇ ਸੰਤਾਂ ਨੇ ਬਾਜੇ ਦੀ ਸ਼ਾਨ ਵਜਾਉਣੇ ਸਮਾਧੀਆਂ ਲਾ ਕੇ ਬਹਿ ਜਾਣ, ਸਿਰ ਮਾਰਨੇ ਝੂਲਣ। ਸੰਤ ਕਹਿੰਦੇ ਕੋਈ ਸਮਝ ਵੀ ਆਉਂਦੀ ਹੈ? ਕਹਿੰਦੇ ਮਹਾਰਾਜ ਸਮਝ ਨਹੀਂ ਆਉਂਦੀ, ਆਨੰਦ ਬੜਾ ਆਉਂਦਾ। ਗੱਜ ਕੇ ਬੋਲੋ, ਇਹ ਐਸਾ ਕੀਰਤਨ ਹੁੰਦਾ ਸੋਭਾ ਪਾਉਂਦਾ। ਤੋ ਮਹਾਰਾਜ ਕਹਿੰਦੇ ਆ ਉਹ ਕੀਰਤਨ ਕਰਦੇ ਆ ਵਾਹਿਗੁਰੂ ਦੇ ਦਰਬਾਰ ਚ ਸੋਭਾ ਪਾਉਂਦੇ ਆ, جڑے واحگرو کا جاپ کرتے ہیں
نانک کرما بھارے
سدگر سچو پاتشاہ شیخ برہم نے کہا مہاراج یہ سارے امرتمی داد کیوں نہیں ملتی مہاراج کہن لگے جڑے کرما تو ہینے ہیں شیخ برہم جی جنہیں کرم ہی نہیں کیتے داد لین والے انہوں کی مل جائے گی واحگرو کے دربار داڑ دھو نہ لہنی تام دے واحگرو کے دربار چ انہوں ٹوئی نہیں ملتی کوئی ٹکانا نہیں ملتا تکے کھانے پھرتے ہیں ایک ایسے مورخ ہے جڑے مول ادرشان روپی واحگرو پرمیشر جو سارے کا آسرا روپ ہے اپنا آپ آتما سروپ نہیں بجتے جانتے پچھاڑتے ہیں گنا بھی تو اپنے انوبو دے پر ہنکار آپ گنا اپنے آپ جنا سڈے ارگا تو ہے ہی کوئی نہیں ابھی دھرتی کے گبے ہاں ابھی جدیکٹر ہیں باقی سب پاپی ہے اپنے آپ جدیکٹر مانتے ہوئے سڈے ارگا کوئی پوتر منش نہیں اج تک زندگی چ پاپ کیتا ہی کوئی حالت
دستگر
گریب نواز سچے پاتشاہ کہندے ہوں ڈاڈی کا نیچ جات میں نیچ بھاو نمرتا دھارن کرنے والا ڈاڈی آپ کا جپ کرنے والا ہاں نمرتا ہوئی میں تو نیچ ہاں ماڑا ہور جڑے ہنکار دھارن والے وہ اپنے آپ اتن سنتے مہاراج میں تو نیچ ہاں نیچتا دور کرنے واسطے تیرا جس کردا ہور جڑے واحگرو کے جس تو ہینے ہیں منمک لوگ وہ اپنے آپ بڑا اتم دسن گے تو جڑے گردوار جانے ہیں بانی پڑھتے نام جپتے کہتے تو بادو ترے پھرتے بھجن کر واجو کام سمجھتے جی وہ گھر بانی پڑھے کہتے کی ایم واحگرو واحگرو لائی جانا جی کہ بار بار وہ نام لے جاؤ گسے ہو جاؤ رب گسے ہو جاؤ جی کدی کدی واحگرو واحگرو کہیے تو اپنے نام دیا ڈیگا مارتا اپنے منڈے کڑیاں کے نام جتی جانا تو گسے ہوتے ہیں رب گسے ہو جاؤ جی گسے ہوں تو مہاراج کیوں لیا دے ادھر رام نام لکھ بار اگے کہ جی امرت راس امرت راس امرت راس امرت راس پرب پیو تو پیاری گرانتی سنگھ بھی مدد کر دیا گرو میرے چیتا بھول جانا بچے امرت راس پیو پرب پیاری امرت روپی رات نو جی رب کی پیاری بننا ہی رسنا پینا کر سو اس کر کے وہ رسنا دوارا جاپ کر دے سمرن کر دے جی ساتھ ایسا ہوں مہاراج کیوں لکھ دے بار 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 سب جپی ہے پی امرت یہ من تن ترپی ہے اٹھ تو بیٹھ تو سوبت نام کا نان جن کا سابق اس کر کے رب کا خوش ہوں نام جپن والے واحگرو جڑے تیرے نام نوتے ہوندے ہیں میں انہوں کے چرنا چ جا کے تینو منگتا ہاں یا تیرا نام جپن کی جو دات ہے اس نو منگتا ہاں تو سارا سنگ جی اتنی بینتیاں پروان کرنی بھل چک دی کھما کرنی سو ستگرو گریب نواز سچے پاتشاہ کرپا کر داس کی بھی تے آپ سارے کی بھی چڑھتی کلا کر چڑھتی کلا سان ہوے گی جی گرو کے سدھانتوں گرہن کر کے گرو والے بنا گے تو سنت مہاپرش بابا کرتار سنگھ صاحب کی برسی کل برمنگم سمیت گردوارا بابا سنگھ جی وی کے منائی جا رہی ہے سنت سماگم بھی ہو رہا ہے امرت سنچار بھی جڑیاں سنگتوں نے حال تھی امرت نہیں چکیا امرت چک کے گرو والے بنو کلگیاں والے پاتشاہ دیا خوشیاں پراپت کرو پھر چڑھتی کلا ہو جائے گی دکھ دردر ٹوٹ جان گے چایا چھپایا بہن سب کلیش کٹے جاندے جب سارا سنگت جی گرو کا امرت چک کا پاپ مٹ جاندے ہیں ستگر سچے پاتشاہ لوگ پر لوگ وہ ذمہ بار ہو جاندے جڑے سہج دھاری ہے وہ بھی کم کم ماڑیاں آفت چڑھ کے امرت ویلے اشنان کرو بانی پڑھ کی آپ بناؤ پھر ہولی ہولی مہاراج امرت چکن کی بھی کرپا کر دیں گے لو چاول پڑھو گج بج کے بابا نانک سلطان پور سے کچھ نہیں پہنچا دیو جی بابا نانک بیر صاحب والے خوش ہو جائیں گج کے بولو جلے اچھی بولیے نا داسن دوار میں آپ کو سوچ کر جاتی ہے جلے پولے یا بولیے نا بےدر تو نہیں تو اوپر نہیں سواد ہے لگا اس پہ پورا زور لگ جائے نا چند دن دیکھو گرتی اپنے آپ داسن دوار پر چڑھ دی بابا مگر سنگھ رام گڑھ والے جلد شبد لاؤں سی تین تین ملتے بابا آدر سنگھ جی ماسک مانے والے وہ سپیکر نہیں سنتے اج منگ ڈھڈ گوبن تھوڑا پیندے سی یا شرابا کباب بدامانی سردائیاں پیندے سن آواز جانیا سن سنتے سن ایک بار بابیا نے کوئی شبد لایا ایک زمیندار نکے موڑے ہے اجاڈ کہ جی سات کٹے منگوڑا بابے جانے جان انہیں شبد لا تو کوئی سات کٹے منگوڑا پر ہری کا جت لے انہیں کہتا اندر جامی بڑا بس دوڑا جی کہ چڑھ گئے چلنے والے مارا بگ دو کہ ہوں تو بگ جا گیا سروار چ گیا دے لو مہاپرکھ ایسے جانے ایسے جانے جان بابا آتر سنگھ آتر منگ سلندی پہلی دنیا اوپر انہوں نے کوئی اس کر دی گج بج کے بولو بابا نام خوش ہو جان اٹھ پر آسی تریا گرو نانک جن سنیا پکھیا اٹھ پر آدی تریا گرو نانک جن سنیا پکھیا
دیوانہ
ਇਸ ਤਰ੍ਹਾਂ ਵੱਜ ਵੱਜ ਕੇ ਹਾਜ਼ਰੀ ਭਰਨੇ ਔਰ ਸਮਾਂ ਸਫਲ ਬਣਾਉਣਾ। ਸੋ ਕੱਲ ਇੱਥੇ ਕਥਾ ਕਰਨ ਤੋਂ ਬਾਅਦ ਆਪ ਫਿਰ ਉੱਥੇ ਬਰਮਿੰਗਮ ਵੀ ਕਥਾ ਕਰਨਗੇ, ਸਾਰੀਆਂ ਸੰਗਤਾਂ ਨੇ ਉੱਥੇ ਵੀ ਪਹੁੰਚਣਾ ਤੇ ਦੂਸਰੇ ਸਾਰੇ ਵਿਦਵਾਨ ਉਹ ਵੀ ਉੱਥੇ ਪਹੁੰਚ ਰਹੇ ਮਹਾਂਪੁਰਸ਼ਾਂ ਦੀ।
ਲੋਕ ਸੁਣਿਓ, ਪਰਲੋਕ ਸੁਣਿਓ, ਦਿਲੋਕ ਸੁਣਿਓ, ਸਭ ਦਰਸ਼ਨ ਪਾਇਓ, ਸੰਗਤ ਪਾਰਿਓ ਤਾਰਨ ਕੋ, ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ, ਧਾਰ ਕੇ ਮੂਰਤ ਹੈ ਜਗ ਆਇਓ, ਏਕੰਕਾਰਾ ਸਤਿਗੁਰੂ ਤੈਂ ਪ੍ਰਸਾਦ ਸੱਚ ਹੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਵਿਨਾਸ਼ਨ ਸੋਏ, ਤਹਾਂ ਕੁਛ ਪ੍ਰਬੁੱਧ ਹਮਾਰੀ, ਵਰਨ ਸਕੋਂ ਮਹਿਮਾ ਜੋ ਤਿਹਾਰੀ, ਹਮ ਨ ਸਕਤ ਕਰ ਸਿਖਤ ਤੁਮਾਰੀ, ਆਪ ਲਿਓ ਲਿਹੋ ਤੁਮ ਕਥਾ ਸੁਧਾਰੀ। ਸ੍ਰੀ ਗੁਰੂ ਸ਼ਬਦ ਕਮਾਏ ਜਿਨ, ਜੀਤੇ ਪੰਜ ਬਕਾਰ, ਤਿੰਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰ ਧਾਰ। ਸਤਨਾਮ ਸ੍ਰੀ ਵਾਹਿਗੁਰੂ ਜੀਓ, ਜੈਤ ਸ੍ਰੀ ਮਹੱਲਾ ਚੌਥਾ, ਜਿਨ ਹਰ ਹਿਰਦੈ ਨਾਮ ਨਾ ਬਸਿਓ, ਤਿਨ ਮਾਤ ਕੀਜੈ ਹਰ ਬੰਝਾ, ਤਿਨ ਸੁਨੀ ਦੇਹ ਫਿਰਹਿ ਬਿਨ ਨਾਵੈ, ਓਏ ਖਪ ਖਪ ਮੋਏ ਕਰਾਂਜਾ। ਜਿਨ ਹਰ ਹਿਰਦੈ ਨਾਮ ਨਾ ਬਸਿਓ, ਤਿਨ ਮਾਤ ਕੀਜੈ ਹਰ ਬੰਝਾ, ਤਿਨ ਸੁਨੀ ਦੇਹ ਫਿਰਹਿ ਬਿਨ ਨਾਵੈ, ਓਏ ਖਪ ਖਪ ਮੋਏ ਕਰਾਂਜਾ। ਮੇਰੇ ਮਨ ਜਪ ਰਾਮ ਨਾਮ ਹਰ ਮਾਝਾ, ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ, ਗੁਰ ਗਿਆਨ ਦਿਓ ਮਨ ਸਮਝਾ ਰਹਾਉ। ਹਰ ਕੀਰਤ ਕਲਯੁਗ ਪਦ ਊਤਮ, ਹਰ ਪਾਈਐ ਸਤਿਗੁਰ ਮਾਝਾ, ਹੋਂ ਬਲਿਹਾਰੀ ਸਤਿਗੁਰ ਆਪਣੇ, ਜਿਨ ਗੁਪਤ ਨਾਮ ਪਰਗਾਜਾ। ਦਰਸ਼ਨ ਸਾਧ ਮਿਲਿਓ ਬਡ ਭਾਗੀ, ਸਭ ਕਿਲ ਵਿਖ ਗਏ ਗਵਾਜਾ। ਸਤਿਗੁਰ ਸਾਹੋ ਪਾਇਆ ਬਡ ਦਾਣਾ, ਹਰ ਕੀਏ ਬਹੁਗੁਣ ਸਾਂਝਾ। ਜਿਨ ਕੋ ਕਿਰਪਾ ਕਰੀ ਜਗ ਜੀਵਨ, ਹਰ ਉਰ ਧਾਰਿਓ ਮਨ ਮਾਜਾ। ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਜਿਨ ਕੋ ਕਿਰਪਾ ਕਰੀ ਜਗ ਜੀਵਨ, ਹਰ ਉਰ ਧਾਰਿਓ ਮਨ ਮਾਜਾ। ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਪਵਿੱਤਰ ਗੁਰੂ ਕੀ ਸਾਜੀ ਨਵਾਜੀ ਬਡਭਾਗੀ ਸਾਧ ਸੰਗਤ ਜੀਓ, ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਮਹਾਨ ਬਖਸ਼ਿਸ਼ ਕੀਤੀ ਹੈ। ਸਤਿਗੁਰੂ ਗਰੀਬ ਨਿਵਾਜ ਜੀ ਦੇ ਚਰਨਾਂ ਵਿੱਚ ਬੈਠ ਕਰਕੇ ਅੰਮ੍ਰਿਤਮਈ ਬਾਣੀ ਦੇ ਪਾਠ ਔਰ ਭਾਈ ਸਾਹਿਬ ਤੋਂ ਕੀਰਤਨ ਸ਼ਰਵਣ ਕਰਨ ਦਾ ਸੁਭਾਗ ਸਾਰੀਆਂ ਸੰਗਤਾਂ ਨੂੰ ਪ੍ਰਾਪਤ ਹੋਇਆ ਹੈ। ਇੱਥੇ ਗੁਰੂ ਸਾਹਿਬ ਜੀ ਨੇ ਹੋਰ ਵੀ ਬਹੁਤ ਬਖਸ਼ਿਸ਼ ਕੀਤੀ ਹੈ ਕਿ ਆਪਣੀ ਪਵਿੱਤਰ ਬਾਣੀ ਦੇ ਵਿਚਾਰ ਸ਼ਰਵਣ ਕਰਨ ਦਾ ਸਮਾਂ ਬਖਸ਼ਿਸ਼ ਕੀਤਾ। ਜਿਸ ਤਰ੍ਹਾਂ ਵੱਡੇ ਵਿਅਕਤੀ, ਰਾਜਾ, ਵਜ਼ੀਰ ਜਾਂ ਕੋਈ ਵੱਡਾ ਅਫਸਰ ਆਦਿਕ ਹੋਵੇ, ਉਹ ਕਿਸੇ ਨੂੰ ਆਪਣੇ ਪਾਸ ਬਿਠਾ ਲਵੇ, ਬੰਦਾ ਬੜੀ ਖੁਸ਼ੀ ਪ੍ਰਤੀਤ ਕਰਦਾ ਹੈ ਕਿ ਮੇਰੇ ਉੱਤੇ ਵੱਡਿਆਂ ਦੀ ਰਹਿਮਤ ਹੈ, ਮਿਹਰ ਹੈ ਕਿ ਉਹਨਾਂ ਨੇ ਮੈਨੂੰ ਸਨਮਾਨ ਦਿੱਤਾ ਹੈ। ਇਹ ਤਾਂ ਇੱਕ ਹੈ ਦੁਨਿਆਵੀ ਪੱਖ, ਪਰ ਗੁਰੂ ਦਰਬਾਰ ਵਿੱਚ ਵੀ ਬੈਠਣ ਦਾ ਸੁਭਾਗ ਭਾਗਾਂ ਵਾਲਿਆਂ ਨੂੰ ਪ੍ਰਾਪਤ ਹੁੰਦਾ ਹੈ। ਇਸ ਘਰ ਵਿੱਚ ਵੱਡੇ ਛੋਟੇ ਦਾ ਵਿਤਕਰਾ ਨਹੀਂ, ਕੋਈ ਗਰੀਬ ਅਮੀਰ ਆ ਜਾਏ, ਸਭ ਵਾਸਤੇ ਇੱਕ ਜੈਸਾ ਹੀ ਸਤਿਕਾਰ ਹੈ। ਨੀਚੋਂ ਊਚ ਕਰੈ ਮੇਰਾ ਗੋਬਿੰਦ, ਆਹੂੰ ਤੇ ਨਾ ਡਰੈ। ਇਹ ਗਰੀਬਾਂ ਨੂੰ ਨਵਾਜਣ ਵਾਲਾ ਭਾਈ ਦਰਬਾਰ ਹੈ, ਜਿਨ੍ਹਾਂ ਨੇ ਮਨ ਵਿੱਚ ਹਲੀਮੀ, ਗਰੀਬੀ, ਨਿਮਰਤਾ ਧਾਰੀ ਹੈ। ਸੋ ਸਤਿਗੁਰੂ ਗਰੀਬ ਨਵਾਜ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੀ ਪਵਿੱਤਰ ਬਾਣੀ ਵਿੱਚੋਂ ਵਿਚਾਰ ਹੋਣਗੇ। ਅੱਜ ਸੰਤ ਮਹਾਂਪੁਰਸ਼ ਬਾਬਾ ਕਰਤਾਰ ਸਿੰਘ ਜੀ ਮਹਿਤਾ ਸਾਹਿਬ, ਉਹਨਾਂ ਦੀ ਸਾਲਾਨਾ ਬਰਸੀ ਵੀ ਬਹੁਤ ਸਾਰੇ ਸਥਾਨਾਂ 'ਤੇ ਦੇਸ਼ ਔਰ ਪ੍ਰਦੇਸ਼ ਵਿੱਚ ਮਨਾਈ ਜਾ ਰਹੀ ਹੈ। ਸੋ ਮਹਾਂਪੁਰਸ਼ਾਂ ਨੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਦੀ ਸੇਵਾ ਵਿੱਚ ਕਿਤਨਾ ਸਮਾਂ ਲਗਾਇਆ ਔਰ ਉੱਚ ਅਵਸਥਾ ਪ੍ਰਾਪਤ ਕਰਕੇ ਸਤਿਕਾਰ ਪ੍ਰਾਪਤ ਕੀਤਾ। ਸੋ ਉਹਨਾਂ ਦੀ ਬਰਸੀ ਅੱਜ ਗੁਰਦੁਆਰਾ ਬਾਬਾ ਸੰਘ ਜੀ ਬਰਮਿੰਘਮ ਸਮੈਦਕ ਵਿਖੇ ਮਨਾਈ ਜਾ ਰਹੀ ਹੈ। ਉੱਥੇ ਸੰਤ ਸਮਾਗਮ ਔਰ ਅੰਮ੍ਰਿਤ ਸੰਚਾਰ ਵੀ ਹੈ। ਜਿਹੜੇ ਮਾਈ ਭਾਈ ਅੰਮ੍ਰਿਤ ਛਕਣ ਦੇ ਪ੍ਰੇਮੀ ਹਨ, ਉਹ ਕਿਰਪਾਲਤਾ ਕਰਕੇ ਪਹੁੰਚਣ ਔਰ 4 ਵਜੇ ਪੂਰੇ 5 ਪਿਆਰੇ ਗੁਰੂ ਸਾਹਿਬ ਦੇ ਚਰਨਾਂ 'ਚ ਅੰਮ੍ਰਿਤ ਵਾਟਾ ਤਿਆਰ ਕਰਨਗੇ। ਸੋ ਉਹ ਭਾਗਾਂ ਵਾਲੇ ਗੁਰਮੁਖ ਹੋਣਗੇ ਜੋ ਅੰਮ੍ਰਿਤ ਛਕ ਕੇ ਦਸਮ ਪਾਤਸ਼ਾਹ ਜੀ ਦੇ ਆਸ਼ੀਰਵਾਦ ਪ੍ਰਾਪਤ ਕਰਨਗੇ। ਨਾਲੇ ਅੱਜ ਮਹਾਂਪੁਰਸ਼ਾਂ ਦੀ ਪਵਿੱਤਰ ਇਹ ਸਾਲਾਨਾ ਬਰਸੀ ਹੈ, ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਪੰਥ ਲੇਖੇ ਲਾਇਆ। ਸੋ ਐਸੇ ਮਹਾਂਪੁਰਸ਼ ਭਾਈ ਬਿਰਲੇ ਹੁੰਦੇ ਹਨ ਜਿਨ੍ਹਾਂ ਨੇ ਆਪਣੇ ਜੀਵਨ ਨੂੰ ਗੁਰੂ ਪੰਥ ਦੀ ਸੇਵਾ ਵਿੱਚ ਬਤੀਤ ਕੀਤਾ ਹੋਵੇ। ਸੋ ਆਓ ਸਤਿਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਵਿਚਾਰ ਸ਼ਰਵਣ ਕਰੀਏ। ਇਸ ਸ਼ਬਦ ਦੇ ਅੰਦਰ ਸਤਿਗੁਰੂ ਗਰੀਬ ਨਿਵਾਜ ਉਹਨਾਂ ਮਤਾਵਾਂ ਨੂੰ ਸਤਿਕਾਰ ਦੇਣਗੇ ਜਿਨ੍ਹਾਂ ਨੇ ਪਰਮੇਸ਼ਰ ਦੀ ਬੰਦਗੀ ਨਾਲ, ਸਾਧ ਸੰਗਤ ਦੀ ਸੇਵਾ ਨਾਲ ਮਨ ਲਾ ਕੇ 3 ਗੁਣਾਂ ਵਾਲੇ ਵੀਰ ਪੁੱਤਰ ਪੈਦਾ ਕੀਤੇ ਹਨ। ਇੱਕ ਹੈ ਜਨਨੀ ਜਨ ਤਾਂ ਭਗਤ ਜਨ, ਕਹਿ ਦਾਤਾ ਕਹਿ ਸੂਰ, ਨਹੀਂ ਤਾਂ ਜਨਨੀ ਬਾਂਝ ਰਹੇ ਕਾਹੇ ਗਵਾਵੈ ਨੂਰ। ਜਾਂ ਤਾਂ ਭਗਤ ਜਾਂ ਸੂਰਮਾ ਤੇ ਜਾਂ ਦਾਨੇ, ਜੇ ਅਗਰ ਐਸਾ ਨਹੀਂ ਔਰ ਸੁੱਤ ਸਭ ਕੀਟ ਪਤੰਗਾ, ਹੋਰ ਜਿਹੜੇ ਆ ਉਹ ਕੀੜੇ ਪਤੰਗਿਆਂ ਦੀ ਨਿਆਈ ਹਨ। ਕਬਹੂੰ ਰਣ ਜੂਝਿਓ ਨਹੀਂ ਕਛ ਦੈ ਜਸ ਨਹਿ ਲੀਨ, ਗਾਮ ਵਸਤ ਜਾਣਿਓ ਨਹੀਂ ਜਮ ਸਿਉਂ ਕਿਨ ਕਹਿ ਦੀਨ। ਨਾ ਤਾਂ ਕਿਸੇ ਧਰਮ ਯੁੱਧ ਵਿੱਚ ਸੂਰਮਾ ਹੋ ਕੇ ਲੜਿਆ, ਜਸ ਪ੍ਰਾਪਤ ਕੀਤਾ ਬੈਰੀਆਂ ਦਾ ਨਾਸ ਕੀਤਾ, ਗਊ ਗਰੀਬ ਦੀ ਰੱਖਿਆ ਕੀਤੀ, ਦੇਸ਼ ਕੌਮ ਧਰਮ ਵਾਸਤੇ ਆਪਾ ਵਾਰਿਆ, ਐਸਾ ਵੀ ਨਹੀਂ ਕੀਤਾ। ਕੁਝ ਹੱਥੋਂ ਦਾਨ ਦੇ ਕੇ ਜਸ ਵੀ ਨਹੀਂ ਲਿਆ, ਵਿਦਵਾਨ ਸਾਧੂ ਬਣ ਕੇ ਲੋਕਾਂ ਨੂੰ ਨਾਮ ਨਹੀਂ ਜਪਾਇਆ, ਬੁਰਾਈ ਤੋਂ ਰਹਿਤ ਕਰਕੇ ਪਰਮੇਸ਼ਰ ਨਾਲ ਨਹੀਂ ਅਭੇਦ ਕੀਤਾ। ਦਸਮ ਪਾਤਸ਼ਾਹ ਕਹਿੰਦੇ ਹਨ, ਗਾਮ ਵਸਤ ਜਾਣਿਓ ਨਹੀਂ, ਪਿੰਡ ਵਿੱਚ ਰਹਿੰਦੇ ਨੂੰ ਉਸ ਭੱਦਣ ਪੁਰਸ਼ ਨੂੰ ਕੋਈ ਜਾਣਦਾ ਨਹੀਂ ਵੀ ਉਹ ਵੀ ਕਿਸੇ ਦਾ ਪੁੱਤਰ ਹੈ। ਗਾਮ ਵਸਤ ਜਾਣਿਓ ਨਹੀਂ, ਗਾਮ ਨਗਰ ਵਿੱਚ ਰਹਿੰਦੇ ਨੂੰ ਕਿਸੇ ਨੇ ਜਾਣਿਆ ਨਹੀਂ। ਜਮ ਸਿਉ ਕਿਨ ਕਹਿ ਦੀਨ, ਜਮਦੂਤਾਂ ਨੂੰ ਪਤਾ ਨਹੀਂ ਕਿਨ ਦੱਸ ਦਿੱਤਾ ਕਿ ਉਹ ਫਲਾਨੇ ਮਹੱਲੇ ਫਲਾਨੀ ਬੀਹੀ ਵਿੱਚ ਰਹਿੰਦਾ ਹੈ। ਗੱਜ ਕੇ ਬੋਲੋ, ਉਹਨਾਂ ਦਾ ਸਤਿਕਾਰ ਕੀਤਾ ਜਾਏਗਾ। ਗੁਰੂ ਦਰਬਾਰ ਵੱਲੋਂ ਉਹਨਾਂ ਨੂੰ ਸਮਝੋ ਸਰੋਪਾ ਹੈ, ਉਹਨਾਂ ਬੀਬੀਆਂ ਭੈਣਾਂ ਮਾਤਾਵਾਂ ਨੂੰ ਜਿਨ੍ਹਾਂ ਨੇ ਇਸ ਤਰ੍ਹਾਂ ਦੇ ਤਿੰਨ ਗੁਣਾਂ ਵਾਲੇ ਪੁੱਤਰ ਪੈਦਾ ਕੀਤੇ, ਚਾਹੇ ਤੇ ਤਿੰਨੇ ਗੁਣ ਇੱਕ ਵਿੱਚ ਹੋਣ ਚਾਹੇ ਇੱਕ ਇੱਕ ਗੁਣ ਵਾਲਾ ਹੀ ਹੋਵੇ। ਬਾਬਾ ਦੀਪ ਸਿੰਘ ਵਿੱਚ ਤਿੰਨੇ ਗੁਣ ਸਨ, ਸੂਰਮੇ ਵੀ ਸਨ, ਵਿਦਵਾਨ ਵੀ ਸਨ, ਦਾਨੀ ਇਹੋ ਜਿਹਾ ਆਪਣਾ ਸਿਰ ਵੀ ਦੇ ਦਿੱਤਾ। ਗੱਜ ਕੇ ਬੋਲੋ, ਇਸ ਤਰ੍ਹਾਂ ਹੋਰ ਵੀ ਬਹੁਤ ਸਾਰੇ ਗੁਰਸਿੱਖ ਹਨ, ਬਾਬਾ ਗੁਰਬਖਸ਼ ਸਿੰਘ, ਪੰਜ ਪਿਆਰੇ, ਭਾਈ ਦਇਆ ਸਿੰਘ, ਧਰਮ ਸਿੰਘ, ਮੋਹਕਮ ਸਿੰਘ, ਹਿੰਮਤ ਸਿੰਘ, ਸਾਹਿਬ ਸਿੰਘ, ਬਾਬਾ ਬੰਦਾ ਸਿੰਘ ਬਹਾਦਰ ਔਰ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ, ਬਾਬਾ ਵੀਰ ਸਿੰਘ ਨਰੰਗਾਬਾਦ, ਬਾਬਾ ਮਹਾਰਾਜ ਸਿੰਘ ਨਰੰਗਾਬਾਦ, ਅੱਜ ਦੇ ਯੁੱਗ ਵਿੱਚ ਸੰਤ ਬਾਬਾ ਵਿਸਾਖਾ ਸਿੰਘ ਜੀ ਦਦੇਰ ਸਾਹਿਬ ਵਾਲੇ, ਉਹਨਾਂ ਦਾ ਜੀਵਨ ਪੜ੍ਹੋ, ਹੁਣ ਤਾਂ ਯੂਨੀਵਰਸਿਟੀਆਂ ਵੀ ਲਿਖ ਰਹੀਆਂ। ਐਸੇ ਗੁਰਮੁਖ ਪਿਆਰੇ ਬੇਅੰਤ ਹਨ, ਸਾਰਿਆਂ ਦੇ ਨਾਮ ਨਹੀਂ ਗਿਣੇ ਜਾ ਸਕਦੇ। ਇਤਿਹਾਸ ਪੜ੍ਹਿਆ ਕਰੋ, ਆਪਣੇ ਆਪ ਪਤਾ ਚੱਲ ਜਾਏਗਾ। ਸੋ ਜਿਨ੍ਹਾਂ ਨੇ ਐਸੇ ਪੁੱਤਰ ਨਹੀਂ ਪੈਦਾ ਕੀਤੇ ਉਹਨਾਂ ਨੂੰ ਧਰਕਾਰ ਵੀ ਦਿੱਤੀ। ਕਬੀਰ ਜੀ ਨੇ ਕਿਹਾ ਕਿ ਉਹ ਇਸਤਰੀਆਂ ਬਾਂਝ ਰਹਿ ਜਾਂਦੀਆਂ ਤੇ ਚੰਗਾ ਸੀ, ਮਾੜਾ ਬੀਜ ਤਾਂ ਧਰਤੀ ਤੇ ਇਹਨਾਂ ਪੈਦਾ ਕਰਦੀਆਂ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਵੀ ਐਸੇ ਬਚਨ ਕਹੇ। ਸੋ ਸ੍ਰੀ ਗੁਰੂ ਰਾਮਦਾਸ ਜੀ ਦੀ ਪਵਿੱਤਰ ਬਾਣੀ ਹੈ, ਜੈਤ ਸਰੀ ਮਹੱਲਾ ਚੌਥਾ। ਚੌਥੇ ਪਾਤਸ਼ਾਹ ਦਾ ਪਵਿੱਤਰ ਉਪਦੇਸ਼, ਜਿਨ ਹਰ ਹਿਰਦੈ ਨਾਮ ਨਾ ਬਸਿਓ। ਜਿਨ੍ਹਾਂ ਦੇ ਹਿਰਦੇ ਚ ਪਰਮੇਸ਼ਰ ਦਾ ਪਵਿੱਤਰ ਨਾਮ ਨਹੀਂ ਵਸਿਆ, ਪਰਮੇਸ਼ਰ ਦੇ ਨਾਮ ਨਾਲ ਪ੍ਰੀਤੀ ਦੀ ਗੰਢ ਨਹੀਂ ਪਈ ਹੈ, ਸਵਾਸ ਸਵਾਸ ਸਿਮਰਨ ਨਹੀਂ ਕੀਤਾ ਹੈ, ਤਿੰਨ ਮਾਤ ਕੀਜੈ ਹਰ ਬਾਂਝਾ। ਇਹ ਅਕਾਲ ਪੁਰਖ, ਐਸੀਆਂ ਜਿਹੜੀਆਂ ਮਤਾਵਾਂ ਹਨ, ਜੇ ਉਹਨਾਂ ਦੇ ਹਿਰਦੇ ਚ ਪਰਮੇਸ਼ਰ ਦਾ ਨਾਮ ਨਹੀਂ, ਉਹਨਾਂ ਤੋਂ ਜੰਮਣ ਵਾਲੇ ਜਿਹੜੇ ਪੁੱਤਰ ਹੈ ਉਹ ਨਾਮ ਕਿੱਥੋਂ ਜਪਣਗੇ। ਸੋ ਇਸ ਕਰਕੇ ਉਹਨਾਂ ਨੂੰ ਤੁਸੀਂ ਬਾਂਝ ਹੀ ਕਰ ਦਿਓ, ਉਹ ਪੁੱਤਰ ਜਮਾਉਣ ਦੇ ਕਾਬਲ ਹੀ ਨਾ ਹੋਣ, ਤਾਂ ਜੋ ਮਾੜਾ ਪੁੱਤਰ ਨਾ ਪੈਦਾ ਕਰ ਸਕਣ, ਜਿਹੜਾ ਦੇਸ਼ ਕੌਮ ਆਪਣੀ ਕੁੱਲ ਖਾਨਦਾਨ ਨਗਰ ਇਲਾਕੇ ਗ੍ਰਾਮ ਪਿੰਡ ਨੂੰ ਕਲੰਕੀ ਕਰੇ, ਐਸਾ ਪੁੱਤਰ ਨਾ ਉਹ ਪੈਦਾ ਕਰ ਸਕਣ। ਤਿੰਨ ਸੁਣੀ ਦੇਹੇ ਫਿਰ ਹੈ ਬਿਨ ਨਾਵੈ। ਜੋ ਨਾਮ ਤੋਂ ਬਿਨਾਂ ਹਨ ਉਹਨਾਂ ਦੀ ਦੇਹ ਸੁਣੀ ਹੈ। ਬਹੁਤੇ ਸਾਡੇ ਵੀਰ ਭਰਾ ਭੈਣਾਂ ਗਹਿਣੇ ਨਾ ਪਹਿਨਣ ਆਪਣੇ ਆਪ ਨੂੰ ਸੁਣਨਾ ਸਮਝਦੇ, ਪਰ ਮਹਾਰਾਜ ਨੇ ਗਹਿਣਿਆਂ ਤੋਂ ਬਿਨਾਂ ਸਰੀਰ ਨੂੰ ਸੁਣਿਆ ਨਹੀਂ ਮੰਨਿਆ। ਮਹਾਰਾਜ ਨੇ ਸੁਣਿਆ ਕਿਹਨੂੰ ਮੰਨਿਆ? ਤਿੰਨ ਸੁਣੀ ਦੇਹੇ ਫਿਰ ਹੈ ਬਿਨ ਨਾਵੈ। ਜਿਹੜੇ ਨਾਮ ਤੋਂ ਬਿਨਾਂ ਹਨ ਉਹਨਾਂ ਦੀ ਦੇਹ ਸੁਣੀ ਹੈ, ਉਸ ਦੇਹ ਦੀ ਕੋਈ ਕੀਮਤ ਨਹੀਂ। ਕੋਈ ਇਸ ਤਰ੍ਹਾਂ ਹੈ ਜਿਵੇਂ ਸਾਧ ਸੰਗਤ ਜੀ
ਫੂਕ ਭਸਰਾ ਬਹਿਤ ਹੈ। ਪੁਰਾਣੇ ਲੁਹਾਰਾਂ ਦੇ ਕੋਲ ਇੱਕ ਧੌਂਕਣੀ ਹੁੰਦੀ ਸੀ ਚਮੜੇ ਦੀ, ਬਸ ਉਸ ਦੇ ਤੁਲ ਹੀ ਕਿਹਾ ਉਸਨੂੰ, ਉਸ ਦੇਹ ਨੂੰ। ਉਹ ਜਿੰਨਾ ਚਿਰ ਫੂਕ ਹੈ ਤੇ ਉਹ ਭਰੀ ਹੋਈ ਨਜ਼ਰ ਆਉਂਦੀ ਚੱਲਦੀ ਹੈ, ਜਿਹੜੀ ਫੂਕ ਨਿਕਲ ਜਾਂਦੀ ਹੈ ਚਮੜਾ ਹੀ ਪਿਆ। ਇਹ ਦੇਹ ਵੀ ਸਾਧ ਸੰਗਤ ਜੀ ਇੱਕ ਚਮੜੇ ਦਾ ਲੋਥੜਾ ਹੀ ਹੈ ਜਿਹਦੇ ਵਿੱਚ ਸਿਮਰਨ ਨਹੀਂ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਕ ਨਗਰ ਵਿਖੇ ਗਏ, ਨੇੜੇ ਜੰਗਲ ਸੀ। ਸੋ ਇੱਕ ਮੁਰਦਾਰ ਪਿਆ, ਬਘਿਆੜ ਆਇਆ, ਸਾਰੇ ਅੰਗ ਸੁੰਘੇ ਪਰ ਖਾਂਦਾ ਨਹੀਂ ਸਰੀਰ ਨੂੰ। ਮਰਦਾਨਾ ਜੀ ਨੇ ਪੁੱਛਿਆ, ਮਹਾਰਾਜ ਹੈ ਵੀ ਭੁੱਖਾ, ਸਰੀਰ ਕਿਉਂ ਨਹੀਂ ਖਾ ਰਿਹਾ? ਕਹਿਣ ਲੱਗੇ, ਇਹਨ ਤਾਂ ਨਹੀਂ ਖਾਧਾ, ਹੱਥਾਂ ਨਾਲ ਇਹਨ ਦਾਨ ਨਹੀਂ ਕੀਤਾ, ਪੈਰਾਂ ਨਾਲ ਧਰਮ ਮਾਰਗ ਨਹੀਂ ਤੁਰਿਆ, ਮੱਥਾ ਨਮਸਕਾਰ ਨਹੀਂ ਕੀਤੀ, ਨੇਤਰਾਂ ਨਾਲ ਗੁਰੂ ਦੇ ਦਰਸ਼ਨ, ਕੰਨਾਂ ਨਾਲ ਬਾਣੀ ਨਹੀਂ ਸੁਣੀ, ਮੂੰਹ ਨਾਲ ਬਾਣੀ ਪੜ੍ਹੀ ਨਹੀਂ, ਭਾਵ ਇਹਦਾ ਸਾਰਾ ਸਰੀਰ ਅਪਵਿੱਤਰ ਹੈ। ਉਹ ਮਨ ਚ ਵਿਚਾਰਦਾ, ਬਘਿਆੜ ਸਮੇਂ ਅੱਗੇ ਹੀ ਬਣਿਆ, ਜਿਸ ਪਾਪੀ ਨੂੰ ਖਾ ਲਿਆ ਤੇ ਪਤਾ ਨਹੀਂ ਕਿਹੜੀ ਮਾੜੀ ਹੋਰ ਜੂਨ ਮਿਲੇਗੀ। ਗੱਜ ਕੇ ਬੋਲੋ, ਤੇ ਨਾਮ ਤੋਂ ਬਿਨਾਂ ਜਿਹੜੀ ਦੇਹ ਸੁਣੀ ਹੈ ਉਸ ਦਾ ਮਾਸ ਤਾਂ ਭਾਈ ਭੇੜੀਏ ਵੀ ਨਹੀਂ ਖਾਂਦੇ, ਉਹ ਵੀ ਉਸ ਨੂੰ ਬੁਰਾ ਸਮਝਦੇ ਹੈ। ਪਰ ਪਰਮੇਸ਼ਰ ਦੀ ਦਰਗਾਹ ਚ ਉਹ ਕਿਵੇਂ ਪ੍ਰਵਾਨ ਹੋ ਸਕਦਾ ਹੈ ਜਿਨ੍ਹਾਂ ਦੀ ਬੁਰਾਈ ਦਾ ਵਿਚਾਰ ਭੇੜੀਏ ਆਦਿਕ ਖੂਨਖਾਰ ਜਾਨਵਰਾਂ ਨੂੰ ਵੀ ਹੈ। ਇਸ ਕਰਕੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਦਾ ਹੋਰ ਵੀ ਦ੍ਰਿਸ਼ਟਾਂਤ ਆਇਆ। ਇੱਕ ਨਗਰ ਆਪ ਜੀ ਨੇ ਚਰਨ ਪਾਏ ਸਨ, ਉੱਥੇ ਬਹੁਤ ਸਾਰੀਆਂ ਮੜੀਆਂ ਸਮਾਧਾਂ ਬਣੀਆਂ, ਕਿਤੇ 10 ਸਾਲ 20-30 ਤੋਂ ਉੱਪਰ ਕੋਈ ਉਮਰ ਨਾ। ਮਰਦਾਨਾ ਜੀ ਨੇ ਕਿਹਾ, ਮਹਾਰਾਜ ਇਹ ਤਾਂ ਲੋਕ ਬੜੇ ਝੂਠੇ ਲੱਗਦੇ ਹੈ, 100-100 ਸਾਲ ਦੇ ਬਜ਼ੁਰਗ ਨਜ਼ਰ ਆ ਰਹੇ ਹੈ, ਉਮਰ ਇੰਨੀ ਲਿਖੀ ਹੈ। ਮਹਾਰਾਜ ਕਹਿੰਦੇ, ਮਰਦਾਨਿਆਂ ਕੋਈ ਰਾਜ ਹੋਵੇਗਾ। ਬੁਲਾਇਆ ਬਜ਼ੁਰਗ ਨੂੰ, ਇਹ ਬਜ਼ੁਰਗਾ ਤੁਹਾਡੇ ਵਿੱਚ ਬੜੀਆਂ ਲੰਬੀਆਂ ਲੰਬੀਆਂ ਉਮਰਾਂ ਦੇ ਪੁਰਸ਼ ਨਜ਼ਰ ਆ ਰਹੇ ਹੈ ਤੇ ਸਮਾਧਾਂ ਦੇ 30 ਸਾਲ ਤੋਂ ਵੱਧ ਉਮਰ ਨਹੀਂ ਲਿਖੀ। ਕਹਿੰਦੇ, ਮਹਾਰਾਜ ਅਸੀਂ ਉਸ ਉਮਰ ਨੂੰ ਲੇਖੇ ਚ ਮੰਨਦੇ ਹਾਂ ਜਿਹੜੀ ਭਜਨ ਕਰਦੇ ਹਾਂ, ਸਤਸੰਗ ਪਰਉਪਕਾਰ ਵਿੱਚ ਗੁਜ਼ਰੇ, ਕੁਰਬਾਨੀ ਚ ਗੁਜ਼ਰੇ, ਬਾਕੀ ਨੂੰ ਅਸੀਂ ਉਮਰ ਹੀ ਨਹੀਂ ਸਮਝਦੇ। ਜਿਸ ਨੇ 10 ਸਾਲ ਪਵਿੱਤਰ ਕਰਮ ਕੀਤੇ ਉਹਦੀ ਉਮਰ 10 ਸਾਲ, ਜਿਹਨ 20-20-30 ਸਾਲ ਆਪਣੀ ਉਮਰ ਚ ਕੋਈ ਵਿਰਲਾ ਹੀ ਹੈ ਜਿਹੜਾ ਪੁੰਨ ਕਰਮ ਕਰੇ ਤੇ ਪਾਪ ਬਹੁਤੇ ਕਰਦਾ। ਪਰ ਜੇ ਕੋਈ ਸਾਰੀ ਉਮਰ ਕਰੇ, ਜਿਵੇਂ ਮਾਤਾ ਨੇ ਸ਼ੁੱਧ ਬੱਚਾ ਜਮਾਇਆ, ਇਸੇ ਤਰ੍ਹਾਂ ਸ਼ੁੱਧ ਜੀਵਨ ਵਿੱਚ ਚਲੇ ਜਾਏ ਤੇ ਉਸ ਬੰਦੇ ਦੀ ਤਾਂ ਕੋਈ ਕੀਮਤ ਹੀ ਨਹੀਂ। ਕਬੀਰ ਸਾਹਿਬ ਕਹਿੰਦੇ, ਜੈਸੀ ਉਪਜੀ ਪੇਟ ਤੇ ਤੈਸੀ ਨਿਭੈ ਓੜ, ਹੀਰਾ ਕਿਸਕਾ ਵਾਪਰਾ, ਰਤਨ ਪੁਜੈ ਕਰੋੜ। ਜਿਵੇਂ ਮਾਤਾ ਬੱਚੇ ਨੂੰ ਸ਼ੁੱਧ ਜਨਮ ਦਿੰਦੀ ਹੈ, ਜੇ ਉਹ ਸ਼ੁੱਧ ਜੀਵਨ ਵਿੱਚ ਆਪਣਾ ਜੀਵਨ ਗੁਜ਼ਾਰ ਕੇ ਤੁਰ ਜਾਏ, ਕਹਿੰਦੇ ਹੀਰਾ ਵਿਚਾਰਾ ਕਿ ਕਰੋੜਾਂ ਰਤਨ ਵੀ ਉਸ ਮਨੁੱਖ ਦੇ ਜੀਵਨ ਤੁਲ ਨਹੀਂ ਹੋ ਸਕਦੇ। ਹੁਣ ਆਪਾਂ ਵਿਚਾਰ ਕਰਨੀ, ਅਸੀਂ ਆਪਣੇ ਜੀਵਨ ਚ ਕਿੱਥੇ ਕਿੱਥੇ ਗਲਤੀ ਕੀਤੀ ਹੈ। ਜੇ ਹੋ ਗਈ, ਉਹ ਸਮਾਂ ਮੁੜ ਕੇ ਵਾਪਸ ਤਾਂ ਨਹੀਂ ਜਾ ਸਕਦਾ, ਪਰ ਉਸ ਗਲਤੀ ਦੇ ਪ੍ਰਾਸ਼ਚਿਤ ਵਾਸਤੇ ਆਪਾਂ ਨੂੰ ਜ਼ਰੂਰ ਵਾਹਿਗੁਰੂ ਦੀ ਬੰਦਗੀ, ਪੁੰਨ ਕਰਮ ਕਰਕੇ ਮੁਆਫ਼ੀ ਮੰਗ ਲੈਣੀ ਚਾਹੀਦੀ ਹੈ। ਗੱਜ ਕੇ ਬੋਲੋ, ਨਹੀਂ ਤਾਂ ਫਿਰ ਪਿਆਰਿਓ, ਪਾਪਾਂ ਦਾ ਜਿਹੜਾ ਬੋਝ ਹੈ ਇਹਦੀ ਜੀਵਨਮਈ ਨੌਕਾ ਨੂੰ ਡੋਬ ਦੇਵੇਗਾ, ਗਰਕ ਕਰ ਦੇਵੇਗਾ, ਤਬਾਹ ਕਰ ਦੇਵੇਗਾ। ਇਸ ਵਾਸਤੇ ਇਸ ਗੱਲ ਦੀ ਸੋਚ ਵਿਚਾਰ ਸਾਰੇ ਕਰਿਆ ਕਰੋ ਆਪਣੇ ਮਨਾਂ ਨਾਲ, ਅਸੀਂ ਕਿੱਥੇ ਕਿੱਥੇ ਗਲਤੀ ਕੀਤੀ ਹੈ, ਖਤਾ ਖਾਧੀ ਹੈ। ਗੁਰੂ ਚਰਨਾਂ 'ਚ ਅਰਦਾਸ ਕਰੀਏ, ਸਿਮਰਨ ਕਰੀਏ, ਪੁੰਨ ਕਰਮ ਕਰੀਏ, ਨੇਕ ਕਰਮ ਕਰੀਏ, ਪਿਛਲੇ ਪਾਪ ਧੋ ਲਈਏ। ਤੈਨ ਸੁਣੀ ਦੇਹ ਫਿਰਹਿ ਬਿਨ ਨਾਵੈ, ਨਾਮ ਤੋਂ ਬਿਨਾਂ ਉਹਨਾਂ ਦੀ ਦੇਹ ਸੁਣੀ ਹੈ, ਉਹ ਨਾਮ ਤੋਂ ਬਿਨਾਂ ਅਵਾਰਾ ਹੀ ਪਸ਼ੂਆਂ ਵਾਂਗ ਘੁੰਮਦੇ ਫਿਰਦੇ ਹੈ। ਓਏ ਖੱਪ ਖੱਪ ਮੋਏ ਕਰਾਂਜਾ, ਕਰਾਂਜਾ ਨਾਮ ਹੈ ਮੀਚਕ ਨੇਂਦੇ ਬਣ ਦਾ। ਇੱਧਰ ਤਾਂ ਵੇਲ ਸ਼ਾਇਦ ਹੋਵੇ ਕਿਤੇ, ਪਰ ਦੇਖੀ ਨਹੀਂ। ਉਹਨੂੰ ਕੰਡੇ ਹੀ ਕੰਡੇ ਹੁੰਦੇ, ਉਹਨੂੰ ਕਰੰਜੂਆ ਵੀ ਕਹਿੰਦੇ ਆ, ਮੀਚਕਣਾ ਵੀ ਕਹਿੰਦੇ ਆ। ਇਹਦੇ ਜਿਹੜੇ ਪੱਤੇ ਹੈ ਉਹ ਖੂਨ ਖਰਾਬੀ ਵਾਸਤੇ ਕੰਮ ਆਉਂਦੇ ਆ। ਕਿੱਡਾ ਵੱਡਾ ਚਮੜੀ ਦਾ ਰੋਗ ਹੋਵੇ, ਪੰਜ ਦਸ ਦਿਨ ਘੋਟ ਕੇ ਪੀ ਲਓ, ਚਮੜੀ ਦਾ ਰੋਗ ਨਹੀਂ ਰਹਿੰਦਾ। ਐਸਾ ਇਹਦੇ ਚ ਗੁਣ ਵੀ, ਬਾੜ ਵਿੱਚ ਇੰਨੇ ਕੰਡੇ ਹੁੰਦੇ, ਇੰਨੀ ਫੈਲਰ ਜਾਂਦੀ ਹੈ, ਕਈ ਕਈ ਫੁੱਟਾਂ ਘੁਮਾਵਾਂ ਤੱਕ ਵੱਧਦੀ ਤੁਰੀ ਜਾਂਦੀ ਹੈ, ਮੀਲਾਂ ਤੱਕ ਵੀ ਵੱਧ ਸਕਦੀ ਹੈ। ਇਹਦੇ ਚ ਬੰਦਾ ਕਿਤੇ ਫਸ ਜਾਏ ਨਾ, ਇੱਕ ਲੜ ਕੱਢੇ ਦੂਆ ਫਸ ਜੂ, ਦੂਆ ਕੱਢੂ ਤੀਆ, ਨਿਕਲ ਨਹੀਂ ਸਕਦਾ। ਐਸੀ ਭੈੜੀ ਹੈ, ਕਈ ਜਗ੍ਹਾ ਬਾੜ ਕੀਤੀ ਹੁੰਦੀ ਹੈ। ਉਹ ਸਾਡੇ ਉੱਥੇ ਹਰਖ ਵੱਲ ਡੇਰੇ ਵੀ ਇੱਕ ਕੁਟੀਆ ਹੈ ਸੰਤਾਂ ਦੀ, ਉੱਥੇ ਇਹਦੀ ਕਾਫੀ ਬਾੜ ਹੈ ਜੀ। ਮਜ਼ਾ ਲੱਗਿਆ ਕੋਈ ਲੰਘ ਜਾਏ। ਸੋ ਉਹਨੂੰ ਕਰੰਜੂਆ ਕਹਿੰਦੇ, ਮੀਚਕਣਾ ਵੀ ਕਹਿੰਦੇ। ਕਹਿੰਦੇ ਜਿਵੇਂ ਕੋਈ ਜੰਗਲ ਵਿੱਚ ਮੀਚਕਣੇ ਦੇ ਬਨ ਵਿੱਚ ਜਾ ਕੇ ਫਸ ਜਾਏ, ਉਹ ਨਿਕਲ ਨਹੀਂ ਨਾ ਸਕਦਾ। ਇਹ ਸੰਸਾਰ ਇੱਕ ਕਰੰਜੂਏ ਦਾ, ਮੀਚਕਣੇ ਦਾ ਬਣ ਹੈ। ਇੱਥੇ ਇਨਸਾਨ ਬੁਰਾਈ ਦੇ ਕੰਡਿਆਂ 'ਚ ਫਸਿਆ, ਹਰੇਕ ਨਿਕਲ ਨਹੀਂ ਸਕਦਾ। ਬੁਰਾਈ 'ਚੋਂ ਨਿਕਲਣਾ ਸੌਖਾ, ਜਿਹੜਾ ਬੰਦਾ ਬੁਰੇ ਕਰਮ ਕਰਦਾ ਉਹਨੂੰ ਵੀ ਕਹੀਏ ਸੁਣਾ ਵੀ ਇਹ ਜਿਹੜੇ ਕਰਮ ਕਰਦਾ ਮਾੜੇ ਆ ਕਿ ਚੰਗੇ, ਕਹਿੰਦਾ ਹੈ ਤਾਂ ਬੁਰੇ, ਨਿਕਲਦਾ ਨਹੀਂ। ਕਹਿੰਦੇ ਜੀ ਆਪ ਤੋਂ ਮਜਬੂਰ ਆ, ਨਿਕਲ ਨਹੀਂ ਹੁੰਦਾ। ਗੱਜ ਕੇ ਬੋਲੋ, ਇਹ ਤਾਂ ਗੁਰੂ ਮਹਾਨ ਕਿਰਪਾ ਕਰ ਦੇਵੇ, ਫਿਰ ਹੀ ਸਾਧ ਸੰਗਤ ਜੀ ਹੈ, ਸਾਧ ਸੰਗਤ ਮਿਲ ਜਾਏ। ਨਹੀਂ ਸਾਰੀ ਉਮਰ ਬੰਦਾ ਮਾੜਿਆਂ ਕੰਮਾਂ ਵਿੱਚ ਜੀਵਨ ਬਤੀਤ ਕਰਕੇ ਤੁਰ ਜਾਂਦਾ ਹੈ, ਫਿਰ ਅਖੀਰ ਪਸ਼ਚਾਤਾਪ ਤੇ ਰੋਣਾ ਧੋਣਾ ਵੀ ਪੈਂਦਾ ਹੈ ਕੀਤੇ ਹੋਏ ਕਰਮਾਂ ਦੇ ਹਿਸਾਬ ਨਾਲ। ਅਥਵਾ ਓਏ ਖੱਪ ਖੱਪ ਮੂਏ ਕਰਾਂਜਾ, ਉਹ ਖੱਪ ਖੱਪ ਕੇ ਲੂਜ ਲੂਜ ਕੇ ਕਰੰਜੂਏ ਦੇ ਬਨ ਵਿੱਚ ਮਰ ਜਾਂਦੇ ਹਨ। ਪ੍ਰਾਪਤੀ ਕੁਝ ਨਹੀਂ ਹੁੰਦੀ, ਸਾਰੀ ਉਮਰ ਦਮੜੇ ਚਮੜੇ ਦੀ ਦੌੜ ਵਿੱਚ ਤੁਰੇ ਫਿਰਦੇ ਹਨ। ਖੱਪ ਖੱਪ ਮੂਏ ਕਰਾਂਜਾ, ਦੂਜਾ ਅਰਥ ਹੈ ਕਰਾਂਜਾ ਨਾਮ ਹੈ ਕਰੂੰਜੜਿਆਂ ਦਾ। ਉਹ ਕਰੂੰਜੜਿਆਂ ਦੀ ਨਿਆਈ ਖੱਪ ਖੱਪ ਕੇ ਮਰ ਜਾਂਦੇ, ਉਹਨਾਂ ਨੂੰ ਸੰਤੋਖ ਨਹੀਂ ਆਉਂਦਾ, ਤ੍ਰਿਸ਼ਨਾ ਨਹੀਂ ਮਿਟਦੀ, ਭਾਵੇਂ ਸਾਰਾ ਸੰਸਾਰ ਵੀ ਉਹ ਮੰਗ ਲੈਣ, ਸਬਰ ਫੇ ਵੀ ਨਹੀਂ ਆਉਂਦਾ ਹੈ। ਭਾਵੇਂ ਬੈਂਕਾਂ 'ਚ ਕਿੰਨੇ ਵੀ ਵੱਧ ਤੋਂ ਵੱਧ ਹਿਸਾਬ ਕਿਤਾਬ ਰੱਖ ਲੈਣ, ਫਿਰ ਵੀ ਮਨ ਨੂੰ ਸ਼ਾਂਤੀ ਨੂੰ ਜਿਹੜੀ ਮੰਗਣ ਦੀ ਆਦਤ ਪਈ ਹੈ ਨਾ, ਉਹਨੂੰ ਤਿਆਗ ਨਹੀਂ ਸਕਦੇ। ਆ ਪਿੱਛੇ ਕੁਝ ਮੰਗਤੇ ਫੜੇ ਗਏ, ਲੱਖਾਂ ਰੁਪਏ ਬੈਂਕਾਂ 'ਚ, ਸਰਕਾਰ ਨੇ ਕਿਹਾ ਹੁਣ ਤਾਂ ਮੰਗਣਾ ਛੱਡ ਦਿਓ। ਕਹਿੰਦੇ ਇਹ ਨਹੀਂ ਤਿਆਗ ਸਕਦੇ, ਰੋਟੀ ਵੀ ਮੰਗ ਕੇ ਖਾਣੀ, ਦੋ ਦੋ ਪੈਸੇ ਵੀ। ਆਦਤ ਪੈ ਜਾਂਦੀ ਹੈ ਪਰ ਅੰਦਰ ਪੇਟ ਨਹੀਂ ਭਰਦਾ, ਤ੍ਰਿਸ਼ਨਾ ਨਹੀਂ ਮਿਟਦੀ। ਬਸਵਰਾ ਜੀਵਨ ਕਰੂੰਜੜਿਆਂ ਵਾਂਗੂ ਲੂਜ ਲੂਜ ਕੇ ਮਰ ਜਾਂਦੇ ਹਨ ਮਨ ਨੂੰ। ਭਾਵੇਂ ਕਿੰਨੀ ਮਾਇਆ ਆ ਜਾਏ, ਸ਼ਾਂਤੀ ਪ੍ਰਾਪਤ ਨਹੀਂ ਹੁੰਦੀ, ਫੇਰ ਵੀ ਮੰਗਤਿਆਂ ਦੇ ਮੰਗਤੇ ਹੀ ਰਹਿੰਦੇ ਹੈ। ਇਸ ਤਰ੍ਹਾਂ ਦੀ ਹਾਲਤ ਜੋ ਨਾਮ ਤੋਂ ਵਿਹੂਣੇ ਹਨ, ਨਾਮ ਤੋਂ ਬਿਨਾਂ ਦੇਹ ਹੈ, ਉਹਨਾਂ ਦੀ ਹੁੰਦੀ ਸਾਰੇ ਸੰਸਾਰ ਤੇ। ਬਗਾਨਾ ਵੈਭਵ, ਬਗਾਨੀ ਮਾਇਆ, ਭਗੂਤੀ ਦੇਖ ਕੇ ਲੂਜ ਲੂਜ ਮਰ ਜਾਂਦੇ ਹੈ ਕਿ ਹਾਏ ਰੱਬਾ ਇਹਨਾਂ ਦੇ ਦੁਆਸਵੇਂ ਚੁਆਸਵੇਂ ਕਿਉਂ ਬਣ ਗਏ। ਗੱਜ ਕੇ ਬੋਲੋ, ਇਹ ਸੁੱਖ ਦੀ ਰੋਟੀ ਕਿਉਂ ਖਾ ਰਿਹਾ, ਇਹਨੂੰ ਮਹਾਰਾਜ ਨੇ ਸੋਹਣੀ ਕਾਰ ਕਿਉਂ ਦੇ ਦਿੱਤੀ, ਇਹ ਆਨੰਦ ਦਾ ਜੀਵਨ ਕਿਉਂ ਭੋਗ ਰਿਹਾ, ਇਹ ਤੰਦਰੁਸਤ ਕਿਉਂ ਆ। ਉਹਨਾਂ ਦਾ ਮਤਲਬ ਅਸੀਂ ਬਿਮਾਰ ਹਾਂ ਤੇ ਸਾਰੀ ਦੁਨੀਆਂ ਬਿਮਾਰ ਹੀ ਹੋ ਜਾਏ, ਜੇ ਸਾਰੇ ਬਿਮਾਰ ਹੋ ਗਏ ਤੈਨੂੰ ਪਾਣੀ ਕੌਣ ਪਿਲਾਊ, ਤੈਨੂੰ ਰਾਜੀ ਕੌਣ ਕਰੂ। ਡਾਕਟਰ ਤੰਦਰੁਸਤ ਹੋਊ ਤੇ ਬਿਮਾਰ ਨੂੰ ਰਾਜੀ ਕਰੂ, ਜੇ ਸਾਰੇ ਬਿਮਾਰ ਹੋ ਜਾਣ ਤੇ ਤੈਨੂੰ ਤੰਦਰੁਸਤ ਕੌਣ ਕਰੂ, ਤੇਰਾ ਇਲਾਜ ਕੌਣ ਕਰੇਗਾ। ਪਰ ਕਈ ਐਸਾ ਹੀ ਸੁੱਖ ਦੇ, ਮਹਾਰਾਜ ਉਹਨਾਂ ਨੂੰ ਵੀ ਸਮਤ ਦੇਵੇ। ਮੇਰੇ ਮਨ ਜਪ ਰਾਮ ਨਾਮ ਹਰ ਮਾਝਾ, ਹੇ ਮੇਰੇ ਮਨ, ਆਪਣੇ ਮਨ ਦੇ ਅੰਦਰ ਰਮੰਤੀ ਰਾਮਾ, ਜੋ ਰਮਿਆ ਹੋਇਆ ਰਾਮ ਹੈ ਉਸ ਦੇ ਨਾਮ ਦਾ ਸਿਮਰਨ ਕਰਨਾ ਕਰ। ਏਕ ਰਾਮ ਦਸ਼ਰਥ ਕਾ ਬੇਟਾ, ਏਕ ਰਾਮ ਘੱਟ ਘੱਟ ਮੈਂ ਲੇਟਾ, ਏਕ ਰਾਮ ਕਾ ਸਗਲ ਪਸਾਰਾ, ਏਕ ਰਾਮ ਤਿਹੂ ਲੋਕ ਤੇ ਨਿਆਰਾ। ਰਮਿਆ ਹੋਇਆ ਰਾਮ ਘੱਟ ਘੱਟ ਵਿੱਚ ਵਿਆਪਕ ਪਰਮੇਸ਼ਰ, ਉਸ ਦੇ ਨਾਮ ਦਾ ਸਿਮਰਨ ਕਰਨਾ ਕਰ। ਕਿਵੇਂ ਸਿਮਰਨ ਕਰਨਾ ਕਰ? ਕਬੀਰ ਜੀ ਦੱਸਦੇ ਹੈ, ਰਾਮ ਜਪਹੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਜਿਵੇਂ ਧਰੂ ਤੇ ਪ੍ਰਹਿਲਾਦ 5 ਸਾਲ ਦੀ ਉਮਰ ਚ ਵਾਹਿਗੁਰੂ ਵਾਹਿਗੁਰੂ ਜਪਣ ਲੱਗ ਗਏ ਸੀ,